ਵਾਹਿਗੁਰੂ 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 ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਸੋ ਗੁਰੂ ਉਪਦੇਸ਼ਿਆ ਮੈਂ ਤੈਸੋ ਕਿਹਾ ਪੁਕਾਰ ਜਸੋ ਗੁਰੂ ਉਪਦੇਸ਼ਿਆ ਮੈਂ ਤੈਸੋ ਕਿਹਾ ਪੁਕਾਰ ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾ ਕਰ ਕੀਰਤਨ ਹੋਏ ਉਧਾ ਖੁਸ਼ੀਆਂ ਸਦ ਖੁਸ਼ੀਆਂ ਖੁਸ਼ੀਆਂ ਸਦ ਖੁਸ਼ੀਆਂ ਕੀਰਤਨ ਜਪ ਨਾਮ ਸਦ ਖੁਸ਼ੀਆਂ ਕੀਰਤਨ ਜਪ ਨਾਮ ਸਦ ਖੁਸ਼ੀਆਂ
ਖੁਸ਼ੀਆਂ ਸਦ ਖੁਸ਼ੀਆਂ
मनोरथ राज सुख रथ सर्व मनोरथ राज सुख रथ सद खुशियां कीर्तन जप नाम सद खुशियां कीर्तन जप नाम जिसके कर्म लिखिया तू कर दे जिसके कर्म लिखिया तू कर दे नानक जन के पूरन काम नानक जन के पूरन काम सद खुशियां कीर्तन जपना कीर्तन जपना
Oh,
Yeah. सब सुख बसै, सबके मन लोच, जिसनु भी मिलिए हर ते मन विच लोचा यो है, जी जंत सब सुखी वसन। हर जीवन जीवन वाला ये चाहता है मेरा जीवन खुशियां भरिया होए, खुशियां भी मंगता है ते सदा लई मंगता है। हर खुशियां विच जीवन वाला चाहता है मेरे जीवन विच कदे भी बेचैनी ना होए, मैं सदा विकास विच जीआं, हर सदा विकास विच जीवन वाला आनंदित जीवन चाहता है। ऐसा आनंदित जीवन जिस जीवन विच कोई भी वसूरा ना होवे, किसी किस्म का भी दुख ना पहुंचे। मेरे साहिब कहंदे लोचा तो बहुत अच्छी है, सचमुच जीवन तो बेरसी जीवन का स्वाद नहीं है, जीवन तो वही अच्छा लगता है जिस जीवन विच जीवन जीवन का भी रस होवे, आत्मक रस होवे, आत्मक विकास होवे, आत्मक आनंद होवे। लेकिन साहिब कहते नहीं ये बंदे इस तेनों अपनी अकल दियां योग्यता नाल प्राप्त होने वाला नहीं, इस तेनों अपनी सियाणप दियां कालना नाल प्राप्त होने वाला नहीं, इस सदा खुशियां तेनों अपनी सियाणप नाल नहीं मिल सकदियां। तैनू अपनी काली हुई कालना नाल नहीं प्राप्त हो सकदियां, ना हो सकदियां हन, ना होईयां हन। ये किवें बनदियां हन, किवें मिलदियां हन? साहिब कहिंदे ये प्राप्त हो सकदियां ने प्रभु दी कीर्ति करदियां, प्रभु का सिमरन करके। आखो वाहेगुरु। एक बेनती करा तुहाडे घरां दे सुख, तुहाडे चेहरियां ते खेड़े, तुहाडे घरां विच खुशियां, ये तुहाडी सियाणप नाल तुहानूं नहीं मिलियां। मेरे साहिब ने खुशियां दे रंग टंग किवें बनते हैं, मंगल साज बिहा प्रभ अपना गाया राम। मंगल साज बिहा का अर्थ है खुशियां का रंग, खुशियां का रंग टंग किवें बनिया, अपने प्रभु नूं गाया। जिवें जिवें किसी ने अपने प्रभु नूं गाया, अपने प्रभु नूं याद किया, ध्याया, आराध्या, ये उसकी बरकत दे नाल तुहानूं खुशियां मिलियां हन। हुण भी बोलो वाहिगुरू। ये बोलिया होया भी तुहाडा बीजिया गया है। आखो वाहिगुरू। परमात्मा की याद विच, परमात्मा की उपमा विच कोई भी बोलिया होया शब्द ਕਦੇ ਵੀ ਬੋਲਿਆ ਹੋਇਆ ਸ਼ਬਦ ਕਦੇ ਵੀ ਬਿਰਥਾ ਨਹੀਂ ਜਾਂਦਾ। ਆਖੋ ਵਾਹਿਗੁਰੂ, ਕਦੇ ਵੀ ਬੋਲਿਆ ਹੋਇਆ ਸ਼ਬਦ, ਕੋਈ ਵੀ ਬੋਲਿਆ ਹੋਇਆ ਸ਼ਬਦ ਕਦੇ ਬਿਰਥਾ ਨਹੀਂ ਜਾਂਦਾ। ਜਾਂ ਕੇ ਸਿਮਰਨ ਸਭ ਕਿਛ ਪਾਈਐ ਬਿਰਥੀ ਕਾਲ ਨਾ ਜਾਈ। ਅਤੇ ਤੁਸੀਂ ਹੁਣ ਬੋਲੋ ਵਾਹਿਗੁਰੂ, ਇਹ ਵੀ ਬਿਰਥਾ ਨਹੀਂ ਜਾਣਾ। ਜਿਸ ਬੋਲਤ ਮੁੱਖ ਪਿੱਤ ਹੋਏ, ਤੁਹਾਡਾ ਮੁੱਖ ਪਿੱਤਰ ਹੋ ਗਿਆ। ਆਖ ਵਾਹਿਗੁਰੂ, ਬੋਲੋ ਵਾਹਿਗੁਰੂ। ਜਿਸ ਸਿਮਰਤ ਨਿਰਮਲ ਹੈ ਸੋਏ, ਜਿਸ ਅੜਾ ਦੇ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ, ਬੋਲੋ ਵਾਹਿਗੁਰੂ। ਵਾਹਿਗੁਰੂ ਬੋਲੋਗੇ ਉਧਾਰ ਹੋਏਗਾ, ਵਾਹਿਗੁਰੂ ਬੋਲੋਗੇ ਤੁਹਾਡਾ ਬੇੜਾ ਪਾਰ ਹੋਏਗਾ, ਵਾਹਿਗੁਰੂ ਕਹੋਗੇ ਤੁਸੀਂ ਸੁਖੀ ਰਹੋਗੇ, ਵਾਹਿਗੁਰੂ ਕਹੋਗੇ ਤੁਹਾਡੇ ਕਿਰਬਿਕ ਧੋਤੇ ਜਾਣਗੇ। ਵਾਹਿਗੁਰੂ ਵਾਹਿਗੁਰੂ ਬੋਲੋਗੇ ਖੁਸ਼ੀਆਂ ਵਿੱਚ ਜੀਓਗੇ। ਅੱਜ ਸਾਹਿਬ ਕਹਿੰਦੇ ਨੇ, ਪ੍ਰਭੂ ਦੀ ਕੀਰਤੀ ਕਰਕੇ, ਪ੍ਰਭੂ ਦੇ ਸਿਮਰਨ ਕਰਕੇ ਸਦਾ ਖੁਸ਼ੀਆਂ, ਸਦਾ ਵਿਕਾਸ, ਸਦਾ ਆਨੰਦ ਪ੍ਰਾਪਤ ਹੁੰਦਾ ਹੈ। ਸਦ ਖੁਸ਼ੀਆਂ ਕੀਰਤਨ ਜਪ ਨਾਮ। ਆਖੋ ਭਾਈ, ਕੀਰਤਨ ਕਰਕੇ, ਨਾਮ ਜਪਣ ਕਰਕੇ। ਥੋੜ੍ਹਾ ਜਿਹਾ ਇਸ ਨੂੰ ਹੋਰ ਖੋਲ੍ਹਦੇ ਹਾਂ। ਸਤਿਗੁਰ ਇੱਕ ਹੋਰ ਸ਼ਬਦ 'ਚ ਬੋਲੇ, ਕਹਿੰਦੇ ਯੋਗ ਬਣਿਆ ਤੇਰਾ ਕੀਰਤਨ ਗਾਈ। ਯੋਗ ਬਣਿਆ, ਕੀ ਯੋਗ ਬਣਿਆ? ਜੁੜਨ ਦਾ ਯੋਗ, ਪਰਮਾਤਮਾ ਨਾਲ ਜੁੜਨ ਦਾ ਯੋਗ, ਪਰਮਾਤਮਾ ਨਾਲ ਜੁੜਨ ਦੀ ਯੁਗਤੀ ਬਣ ਗਈ, ਪਰਮਾਤਮਾ ਨਾਲ ਜੁੜਨਾ ਹੋ ਗਿਆ। ਇਹ ਯੋਗੀਆਂ ਵਾਲਾ ਯੋਗ ਨਹੀਂ, ਯੋਗੀਆਂ ਵਾਲਾ ਯੋਗ ਹੈ ਸਿਰਫ ਆਪਣੇ ਆਪ ਵਿੱਚ ਟਿਕਣਾ, ਪਰ ਮੇਰੇ ਸਤਿਗੁਰੂ ਦਾ ਯੋਗ ਹੈ ਪਰਮੇਸ਼ਰ ਨਾਲ ਜੁੜਨਾ। ਸਾਹਿਬ ਕਹਿੰਦੇ ਨੇ ਅੱਜ ਜੁੜਨਾ ਹੋ ਗਿਆ, ਕਿਵੇਂ ਹੋਇਆ? ਤੇਰਾ ਕੀਰਤਨ ਗਾਈ, ਤੇਰਾ ਕੀਰਤਨ ਗਾਇਆ ਅਤੇ ਸਾਈਂ ਮੇਰਿਆ ਤੇਰੇ ਨਾਲ ਜੁੜਨਾ ਹੋ ਗਿਆ। ਆਖੋ ਵਾਹਿਗੁਰੂ, ਯੋਗ ਬਣਿਆ ਤੇਰਾ ਕੀਰਤਨ ਹੀ ਜੁੜਨ ਦਾ ਯੋਗ ਬਣ ਗਿਆ, ਤੇਰਾ ਕੀਰਤਨ ਹੀ ਤੇਰੇ ਨਾਲ ਜੁੜਨ ਦੀ ਯੁਗਤ ਬਣ ਗਈ, ਤੇਰਾ ਕੀਰਤਨ ਹੀ ਤੇਰੇ ਨਾਲ ਮਿਲਾਪ ਦਾ ਸੰਯੋਗ ਬਣ ਗਿਆ। ਆਖੋ ਵਾਹਿਗੁਰੂ, ਯੋਗ ਬਣਿਆ ਤੇਰਾ ਕੀਰਤਨ ਗਾਈ। ਸਾਹਿਬ ਕਹਿੰਦੇ ਜਿੱਥੇ ਤੇਰਾ ਕੀਰਤਨ ਗਾਇਆ, ਤੇਰੇ ਨਾਲ ਜੁੜਨਾ ਹੋ ਗਿਆ, ਉੱਥੇ ਤੇਰਾ ਨਾਮ ਜਪਿਆ, ਆਤਮਕ ਮੋਜਾਂ ਆ ਗਈਆਂ, ਰਾਜ ਲੀਲਾ ਤੇਰੇ ਨਾਮ ਬਣਾਈ। ਆਖੋ ਰਾਜ ਲੀਲਾ, ਰੂਹਾਨੀਅਤ ਦੇ ਰਾਜ ਦੀ ਲੀਲਾ, ਰੂਹਾਨੀਅਤ ਦਾ ਰਾਜ ਆਤਮਕ ਮੋਜ, ਆਤਮਕ ਮੋਜ ਬਣ ਗਈ ਤੇਰਾ ਨਾਮ ਜਪਿਆ। ਆਖੋ ਵਾਹਿਗੁਰੂ, ਜਿਵੇਂ ਜਿਵੇਂ ਤੇਰਾ ਨਾਮ ਜਪਿਆ, ਆਤਮਕ ਮੋਜ ਬਣ ਗਈ। ਆਤਮਕ ਮੋਜ ਜੇ ਪ੍ਰਾਪਤ ਹੋ ਜਾਏ, ਆਤਮਕ ਮੋਜ ਸਦਾ ਵਿਕਾਸ ਹੈ। ਜਦੋਂ ਸਦਾ ਵਿਕਾਸ ਹੋਵੇ, ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ। ਆਖੋ ਵਾਹਿਗੁਰੂ, ਜੇ ਸੱਚਮੁੱਚ ਦੁੱਖਾਂ ਅਤੇ ਪਾਪਾਂ ਦਾ ਨਾਸ ਹੁੰਦਾ ਹੈ, ਤਾਂ ਸਾਹਿਬ ਨੇ ਠੀਕ ਹੈ, ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ। ਆਖੋ ਵਾਹਿਗੁਰੂ, ਜੇ ਸਾਈਂ ਮੇਰਿਆ ਤੇਰਾ ਨਾਮ ਸੁਣਿਆ, ਜਿਨ੍ਹਾਂ ਜਿਨ੍ਹਾਂ ਨੇ ਤੇਰਾ ਨਾਮ ਸੁਣਿਆ, ਜਿਨ੍ਹਾਂ ਜਿਨ੍ਹਾਂ ਨੇ ਤੇਰੀ ਬਾਣੀ ਸੁਣੀ, ਜਿਨ੍ਹਾਂ ਜਿਨ੍ਹਾਂ ਨੇ ਤੇਰੀ ਮਹਿਮਾ ਸੁਣੀ, ਜਿਨ੍ਹਾਂ ਜਿਨ੍ਹਾਂ ਨੇ ਤੇਰੇ ਪਰਮੇਸ਼ਰ ਗਾਏ ਹੋਏ ਗੁਣ ਸੁਣੇ, ਉਹਨਾਂ ਦੇ ਅੰਦਰ ਸਦਾ ਵਿਕਾਸ ਹੋਇਆ,
ਜਿਨ੍ਹਾਂ ਦੇ ਅੰਦਰ ਸਦਾ ਵਿਕਾਸ ਹੋਇਆ, ਆਤਮਕ ਮੋਜ ਲੱਗ ਗਈ, ਉਹਨਾਂ ਦੇ ਜੀਵਨ ਵਿੱਚ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਗਿਆ। ਵਾਹਿਗੁਰੂ, ਇਹ ਆਤਮਕ ਮੋਜ ਹੀ ਹੈ। ਜਿੱਥੇ ਆਤਮਕ ਆਨੰਦ ਹੈ, ਆਤਮਕ ਆਨੰਦ ਸਿਰਫ ਉਸ ਨੂੰ ਕਹਿੰਦੇ ਨੇ ਜਿੱਥੇ ਉਤਰੇ ਸਗਲ ਵਸੂਰੇ, ਕੰਪਲੀਟ ਵਸੂਰੇ ਮੁੱਕ ਜਾਣ। ਜੇ ਇੱਕ ਦੋ ਚਾਰ ਪੰਜ ਛੇ ਵਸੂਰੇ ਰਹਿ ਜਾਣ, ਉਸ ਨੂੰ ਆਤਮਕ ਆਨੰਦ ਨਹੀਂ ਕਿਹਾ ਜਾ ਸਕਦਾ। ਆਤਮਕ ਆਨੰਦ ਸਿਰਫ ਇੱਕੋ ਹੀ ਹੈ ਜਿਹੜਾ ਗੁਰਪ੍ਰਸਾਦ ਉਹ ਆਨੰਦ ਪਾਵੇ, ਜਿਹੜਾ ਗੁਰੂ ਦੀ ਕਿਰਪਾ ਨਾਲ ਆਨੰਦ ਮਿਲਦਾ। ਗੁਰਪ੍ਰਸਾਦ ਉਹ ਆਨੰਦ ਪਾਵੇ, ਆਤਮਕ ਆਨੰਦ ਸਿਰਫ ਉਹੀ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ ਆ। ਜਿਹੜਾ ਗੁਰੂ ਤੋਂ ਆਨੰਦ ਮਿਲਦਾ, ਉੱਥੇ ਉਤਰੇ ਸਗਲ ਵਸੂਰੇ। ਇੱਥੋਂ ਤੱਕ ਕਹਿੰਦੇ ਆ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਖੋ ਵਾਹਿਗੁਰੂ, ਜੇ ਸਤਿਗੁਰੂ ਮਿਲ ਪਵੇ ਤਾਂ ਵੀ ਆਨੰਦ। ਤੁਹਾਨੂੰ ਆਨੰਦ ਹੈ ਨਾ, ਅੱਜ ਬੈਠੇ ਹੋ ਨਾ? ਆਖੋ ਵਾਹਿਗੁਰੂ। ਕਾਸ਼ ਕਿ ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸਭ ਤੋਂ ਪਹਿਲਾਂ ਇਹ ਆਵਾਜ਼ ਅੰਦਰੋਂ ਨਿਕਲੇ, ਆਨੰਦ ਪਿਆ ਮੇਰੀ ਮਾਏ। ਆਖੋ ਵਾਹਿਗੁਰੂ, ਸਤਿਗੁਰੂ ਮੈਂ ਪਾਇਆ। ਬਾਲ ਅਵਸਥਾ ਵਿੱਚ ਸ਼੍ਰੀ ਗੁਰੂ ਗੋਬਿੰਦ ਰਾਏ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਗਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕੁਛ ਬੋਲੋ, ਸੰਗਤਾਂ ਵਿੱਚ ਬੋਲੋ। ਅਤੇ ਬਾਲ ਅਵਸਥਾ ਵਿੱਚ ਬੋਲੇ ਸੀ, ਸਤਿਗੁਰੂ ਬੋਲਾਂ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਆਖੋ ਵਾਹੀ, ਆਨੰਦ ਹੈ ਹੀ ਉਦੋਂ ਜੋ ਸਤਿਗੁਰੂ ਮਿਲ ਪਵੇ। ਜੇ ਸਤਿਗੁਰ ਮਿਲ ਪਿਆ ਨਾ ਤੇ ਉਤਰੇ ਸਗਲ ਵਸੂਰੇ। ਆਖੋ ਵਾਹਿਗੁਰੂ, ਹੋਰ ਜਿੱਥੇ ਮਰਜ਼ੀ ਤੋੜ ਜਾਓ, ਕੋਈ ਨਹੀਂ ਜੇ ਵਸੂਰਾ ਉਤਰਨਾ। ਸਵੇਰੇ ਬੰਦਾ ਕੋਈ ਚੰਗਾ ਛੱਕ ਲਵੇ, ਕਿਵੇਂ ਆਨੰਦ ਆਇਆ। ਰਾਤੀ ਭੁੱਖਾ ਹੋਵੇ, ਰੋਣ ਲੱਗ ਪੈਂਦਾ, ਕਾਹਦਾ ਆਨੰਦ? ਆਖੋ ਵਾਹਿਗੁਰੂ, ਆਨੰਦ ਤਾਂ ਉਹ ਹੈ ਜਿੱਥੇ ਕੋਈ ਵੀ ਵਸੂਰਾ ਨਹੀਂ। ਆਖੋ ਵਾਹਿਗੁਰੂ, ਸਭ ਮੁੱਕ ਗਏ ਵਸੂਰਾ ਕਹਿੰਦੇ ਨੇ ਦੁੱਖ ਨੂੰ। ਜਿੱਥੇ ਕੰਪਲੀਟ ਦੁੱਖ ਮੁੱਕ ਜਾਂਦੇ ਨੇ ਉਸ ਨੂੰ ਕਹਿੰਦੇ ਨੇ ਆਤਮਕ ਆਨੰਦ। ਆਤਮਕ ਮੋਜ ਹੀ ਐਸੀ ਹੈ ਜਿਸ ਆਤਮਕ ਮੋਜ ਵਿੱਚ ਦੁੱਖਾਂ ਨੂੰ ਕੋਈ ਥਾਂ ਨਹੀਂ, ਉੱਥੇ ਸੁੱਖ ਹੀ ਸੁੱਖ ਹੈ। ਮੇਰਾ ਸਰੀਰ ਮਰ ਜਾਏ, ਮਰ ਜਾਏ, ਬੇਸ਼ੱਕ ਮਰ ਜਾਏ, ਮਰ ਜਾਏਗਾ ਕਿਸੇ ਦਿਨ ਮੇਰਾ ਸਰੀਰ, ਲੇਕਿਨ ਜੇ ਜੀਵਨ ਵਿੱਚ ਮੈਨੂੰ ਆਤਮਕ ਆਨੰਦ ਮਿਲ ਜਾਏ, ਆਤਮਕ ਸੁੱਖ ਮਿਲ ਜਾਏ, ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਸੁੱਖ ਨਹੀਂ ਮਰਦਾ। ਉਹ ਸੁੱਖ ਇੱਕੋ ਹੀ ਹੈ ਜਿਹੜਾ ਮੈਂ ਮਰ ਜੂੰਗਾ, ਮੇਰੇ ਸਰੀਰ ਦੇ ਜਿਉਂਦਿਆਂ ਜੇ ਮੈਨੂੰ ਸੁੱਖ ਮਿਲ ਜਾਏ, ਮੇਰੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ। ਉਹ ਸੁੱਖ ਇੱਕੋ ਹੀ ਹੈ, ਸੁੱਖ ਅੰਮ੍ਰਿਤ ਪ੍ਰਭ ਨਾਮ। ਆਖੋ ਵਾਹੀ, ਬਸ ਓਨਲੀ ਆਖੋ ਵਾਹੀ, ਹੋਰ ਕੋਈ ਸੁੱਖ ਹੀ ਨਹੀਂ। ਸੁੱਖ ਅੰਮ੍ਰਿਤ ਪ੍ਰਭ ਨਾਮ, ਇਹੋ ਆਤਮਕ ਸੁੱਖ ਹੈ ਸੁੱਖ ਅੰਮ੍ਰਿਤ ਪ੍ਰਭ ਨਾਮ। ਜੇ ਸੁੱਖ ਅੰਮ੍ਰਿਤ ਪ੍ਰਭ ਨਾਮ ਮਿਲ ਜਾਏ, ਤੁਹਾਨੂੰ ਜੀਵਨ ਜਿਉਂਦਿਆਂ ਕਦੇ ਦੁੱਖਾਂ ਨੂੰ ਥਾਂ ਨਹੀਂ। ਆਖੋ ਵਾਹਿਗੁਰੂ, ਸੁੱਖ ਹੀ ਸੁੱਖ ਹੈ। ਆਖੋ ਵਾਹਿਗੁਰੂ, ਜਿਸ ਨੂੰ ਅਸੀਂ ਸੁੱਖ ਸਮਝੀ ਬੈਠੇ ਹਾਂ ਸੁੱਖ ਨਹੀਂ। ਜਿਹੜੇ ਸੁੱਖ ਮਰ ਜਾਣ ਉਹ ਸੁੱਖ ਕਾਹਦੇ ਨੇ? ਜਿਹੜੇ ਸੁਖੀ ਮਰ ਜਾਣ ਉਹ ਕੋਈ ਸੁੱਖ ਨੇ? ਸੁੱਖ ਤਾਂ ਉਹ ਨੇ ਜਿਹੜੇ ਸੁੱਖ ਨਹੀਂ ਮਰਦੇ। ਜੇ ਸੁੱਖ ਖੁਦ ਹੀ ਮਰ ਜਾਏ ਸੁੱਖ ਕਾਹਦਾ? ਜਿਹਨਾਂ ਸੁੱਖਾਂ ਨਾਲ ਅਸੀਂ ਜੁੜੇ ਹੋਏ ਹਾਂ ਉਹ ਤਾਂ ਸਾਰੇ ਸੁੱਖੀ ਮਰ ਜਾਂਦੇ ਨੇ। ਆਖੋ ਵਾਹਿਗੁਰੂ, ਇੱਕੋ ਹੀ ਸੁੱਖ ਹੈ ਜਿਹੜਾ ਨਹੀਂ ਮਰਦਾ। ਆਖੋ ਵਾਹਿਗੁਰੂ, ਥੋੜ੍ਹੀ ਜਿਹੀ ਗੱਲ ਕਹਿ ਕੇ ਮੈਂ ਅਗਲਾ ਸ਼ਬਦ ਬੋਲਣਾ ਚਾਹੁੰਦਾ। ਅੱਜ ਬੰਦੇ ਕਹਿ ਛੱਡਦੇ ਨੇ ਮੇਰੇ ਕੋਲ ਬਹੁਤ ਸੁੱਖ ਨੇ, ਬਹੁਤ ਸੁੱਖ ਨੇ। ਕਈ ਬੰਦੇ ਕਹਿ ਦਿੰਦੇ ਨੇ ਮੇਰੇ ਕੋਲ ਬਹੁਤ ਕੁਛ ਹੈ, ਪਰ ਇਹਨਾਂ ਬੰਦਿਆਂ ਨੂੰ ਪੁੱਛੋ ਤੇਰੇ ਕੋਲ ਬਹੁਤ ਸੁੱਖ ਹੋ ਸਕਦੇ ਨੇ ਪਰ ਤੇਰੇ ਕੋਲ ਸਭ ਸੁੱਖ ਤੇ ਨਹੀਂ। ਆਖੋ ਵਾਹਿਗੁਰੂ,
ਤੇਰੇ ਕੋਲ ਬਹੁਤ ਕੁਛ ਹੋ ਸਕਦਾ ਲੇਕਿਨ ਤੇਰੇ ਕੋਲ ਸਭ ਕਿਸ ਤੇ ਨਹੀਂ। ਆ ਮੈਂ ਤੈਨੂੰ ਉਸ ਨਾਲ ਜੋੜਾਂ ਜਿੱਥੇ ਸਭ ਕੁਛ ਮਿਲਦਾ, ਜਾਂ ਕਹਿ ਸਿਮਰਨ ਸਭ ਕੁਛ ਪਾਈਏ ਬਿਰਤੀ ਘਾਲ ਨਾ ਜਾਈ। ਤੂੰ ਬਹੁਤ ਕੁਛ ਕਿਉਂ ਲੈਂਦਾ, ਸਭ ਕੁਛ ਕਿਉਂ ਨਹੀਂ ਲੈਂਦਾ?
ਆਖੋ ਵਾਹਿਗੁਰੂ।
ਤੂੰ ਬਹੁਤ ਸੁੱਖਾਂ ਦੇ ਨਾਲ ਜੁੜ ਗਿਆ, ਸਭ ਸੁੱਖ ਸੁਖ ਨਾਈ ਬੋ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ।
ਸਰਬ ਸੁਖ ਹਰੀ ਦੇ ਗੁਣ ਗੁਣ ਕਰਕੇ ਹਨ, ਆਖੋ ਵਾਹਿਗੁਰੂ। ਸੱਚਮੁੱਚ ਜੇ ਕੋਈ ਆਤਮਕ ਮੋਜ ਵਿੱਚ ਜੀ ਪਵੇ, ਆਖੋ ਵਾਹਿਗੁਰੂ। ਰਾਜ ਲੀਲਾ ਤੇਰੇ ਨਾਮ ਬਣਾਈ, ਕੋਈ ਪਰਮੇਸ਼ਰ ਦੇ ਨਾਮ ਵਿੱਚ ਜੀ ਪਵੇ, ਆਖੋ
ਵਾਹਿਗੁਰੂ।
ਉਸਨੂੰ ਫਿਰ ਕੋਈ ਵੀ ਮਾਇਆ ਦੇ ਕਲੋਲ ਪ੍ਰਭਾਵਿਤ ਨਹੀਂ ਕਰ ਸਕਦੇ, ਆਖੋ ਵਾਹਿਗੁਰੂ। ਉਸਨੂੰ ਕੋਈ ਵੀ ਮਾਇਆ ਦੀਆਂ ਤਰੰਗਾਂ ਗੁੰਮਰਾਹ ਨਹੀਂ ਕਰ ਸਕਦੀਆਂ। ਮਾਇਆ ਦਾ ਪ੍ਰਭਾਵ ਉਸਦੇ ਉੱਪਰ ਨਹੀਂ ਪੈ ਸਕਦਾ, ਉਸਦੀ ਜ਼ਮੀਰ ਨੂੰ ਕੋਈ ਨਹੀਂ ਖਰੀਦ ਸਕਦਾ। ਜਿਸ ਦੀ ਜ਼ਮੀਰ ਉੱਚੀ ਹੋਏਗੀ, ਉਸਦੀ ਤਕਦੀਰ ਉੱਚੀ ਹੋਏਗੀ, ਆਖੋ ਭਾਈ। ਇਹ ਖਿਆਲ ਕਰ ਲੈਣਾ,
ਅੰਨ ਨਾ ਖਾਈਏ ਸਰੀਰ ਮਰ ਜਾਂਦਾ, ਨਾਮ ਨਾ ਜਪੀਏ ਜ਼ਮੀਰ ਮਰ ਜਾਂਦੀ ਹੈ, ਜ਼ਮੀਰ ਮਰ ਜਾਏ ਬੰਦੇ ਆ ਤੇਰੀ ਤਕਦੀਰ ਮਰ ਜਾਂਦੀ ਹੈ, ਆਖੋ ਭਾਈ। ਅੰਨ ਨਾ ਖਾਈਏ ਸਰੀਰ ਮਰ ਜਾਂਦਾ ਹੈ, ਨਾਮ ਨਾ ਜਪੀਏ ਜ਼ਮੀਰ ਮਰ ਜਾਂਦੀ ਹੈ, ਜ਼ਮੀਰ ਮਰ ਗਈ, ਮਰ ਗਈ ਤਕਦੀਰ, ਆਖੋ ਵਾਹਿਗੁਰੂ। ਜ਼ਮੀਰ ਕਰਕੇ ਬੰਦਾ ਜਿਉਂਦਾ, ਜੇ ਜ਼ਮੀਰ ਹੀ ਮਰ ਗਈ ਬੰਦਾ ਕਰਦਾ, ਆਖੋ ਵਾਹਿਗੁਰੂ। ਫਿਰ ਤਾਂ ਬੰਦਾ ਬੰਦਾ ਹੀ ਨਾ ਰਿਹਾ, ਆਖੋ ਵਾਹਿਗੁਰੂ। ਬੰਦਾ ਜ਼ਮੀਰ ਕਰਕੇ ਹੈ, ਅਤੇ ਜ਼ਮੀਰ ਨੂੰ ਉੱਚਾ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਓਨਲੀ, ਆਖੋ ਵਾਹਿਗੁਰੂ। ਲੇਕਿਨ ਇੱਕ ਗੱਲ ਵਿਚਾਰ ਵਿੱਚ ਆਉਂਦੀ ਹੈ, ਮੇਰੇ ਸਾਈਂ, ਮੈਂ ਜਦੋਂ ਸੰਸਾਰ ਵਿੱਚ ਵੇਖਦਾ, ਲੋਕਾਂ ਕੋਲੋਂ ਮੈਂ ਸੁਣਦਾ, ਲੋਕ ਕਹਿੰਦੇ ਮੈਂ ਅੱਜ ਇੰਨੀ ਭੇਟਾ ਚੜਾਇਆ ਹੈ ਅਤੇ ਇਤਨਾ ਨਾਮ ਲੈ ਕੇ ਆਇਆ, ਆਖੋ ਵਾਹਿਗੁਰੂ। ਕੋਈ ਕਹਿ ਰਿਹਾ ਕਿ ਮੈਂ ਇਤਨੀ ਭੇਟਾ ਚੜਾਈ ਸੀ, ਮੈਂ ਅਰਦਾਸ ਕੀਤੀ ਸੀ ਅਤੇ ਮੇਰਾ ਕਾਰਜ ਅਧੂਰਾ ਰਹਿ ਗਿਆ। ਕੋਈ ਕਹਿੰਦਾ ਮੈਂ ਇਤਨਾ ਮੋਖ ਦਿਆਂਗਾ, ਤੂੰ ਇਤਨਾ ਨਾਮ ਜਪਦੇ, ਆਖੋ ਵਾਹਿਗੁਰੂ। ਇਹ ਸਾਰੇ ਜਪਿਆ ਜਪਾਇਆ ਨਾਮ ਮੰਗਦੇ ਨੇ, ਇਹ ਸਾਰੇ ਕੀਤਾ ਕਰਾਇਆ ਸਿਮਰਨ ਮੰਗਦੇ ਨੇ, ਇਹ ਸਾਰੇ ਬੰਦੇ ਕੀਤਾ ਕਰਾਇਆ ਪਾਠ ਮੰਗਦੇ ਨੇ। ਇਉਂ ਲੱਗਦਾ ਹੈ ਇਹ ਸੋਚਦੇ ਨੇ ਸਾਨੂੰ ਕੁਝ ਕਰਨਾ ਹੀ ਨਾ ਪਵੇ, ਅਤੇ ਫਿਰ ਮੰਗਦੇ ਵੀ ਨੇ, ਫਿਰ ਮੁੱਲ ਵੀ ਪਾਉਂਦੇ ਨੇ, ਫਿਰ ਮੁੱਲ ਵੀ ਪਾਉਂਦੇ ਨੇ, ਫਿਰ ਬੋਲਦੇ ਵੀ ਨੇ ਸਾਨੂੰ ਮੁਆਵਜ਼ਾ ਘੱਟ ਮਿਲਿਆ, ਇਤਨਾ ਅਸੀਂ ਚੜਾਵਾ ਚੜਾਇਆ, ਲੇਕਿਨ ਗੱਲ ਸਾਡੀ ਬਣੀ ਨਹੀਂ। ਜਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਤਾਂ ਸਾਹਿਬ ਜੀ ਮੈਂ ਤੁਹਾਡੇ ਕੋਲ ਪੁੱਛਦਾ, ਇਹ ਕਿਹੜਾ ਨਾਮ ਜਪਦੇ ਨੇ, ਆਖੋ ਵਾਹਿਗੁਰੂ। ਇਹ ਕਿਸ ਦਾ ਨਾਮ ਜਪਦੇ ਨੇ, ਇਹ ਕਿਸ ਦੇ ਨਾਮ ਦੀਆਂ ਗੱਲਾਂ ਹੋ ਰਹੀਆਂ ਨੇ? ਇਹ ਤਾਂ ਸਾਰੀਆਂ ਤ੍ਰਿਸ਼ਨਾਲੂ ਰੁਚੀਆਂ ਨੇ। ਜੇ ਸਾਰੀਆਂ ਤ੍ਰਿਸ਼ਨਾਲੂ ਰੁਚੀਆਂ ਨੇ, ਜੇ ਕੋਈ ਜਪਿਆ ਹੋਇਆ ਨਾਮ ਤ੍ਰਿਸ਼ਨਾਲੂ ਰੁਚੀਆਂ ਪੈਦਾ ਕਰਦਾ, ਉਹਦਾ ਤੁਹਾਡਾ ਨਾਮ ਹੋ ਹੀ ਨਹੀਂ ਸਕਦਾ। ਤੁਹਾਡਾ ਨਾਮ ਜਪਣ ਨਾਲ ਤਾਂ ਤ੍ਰਿਸ਼ਨਾ ਬੁੱਝਦੀ ਹੈ। ਤ੍ਰਿਸ਼ਨਾ ਬੁੱਝਿਆ ਹਰ ਕੈ ਨਾਮ, ਤੁਹਾਡੇ ਨਾਮ ਨਾਲ ਤਾਂ ਤ੍ਰਿਸ਼ਨਾ ਬੁੱਝਦੀ ਹੈ। ਤੇ ਇਹ ਤ੍ਰਿਸ਼ਨਾਲੂ ਜਿਹੜੀਆਂ ਤ੍ਰਿਸ਼ਨਾ ਦੀਆਂ ਗੱਲਾਂ ਕਰ ਰਹੀਆਂ, ਕਿਹੜਾ ਨਾਮ ਜਪ ਰਹੇ ਨੇ? ਇਹ ਫਿਰ ਕਿਹੜਾ ਨਾਮ ਜਪਿਆ ਰਿਹਾ ਜਾ ਰਿਹਾ? ਕਿਸ ਨਾਮ ਦੀ ਗੱਲ ਹੋ ਰਹੀ ਹੈ ਕਿ ਜਿਸ ਨਾਮ ਦੇ ਨਾਲ ਕਹਿੰਦੇ ਨੇ ਤ੍ਰਿਸ਼ਨਾ ਜਾਗੀ ਹੈ, ਤ੍ਰਿਸ਼ਨਾ ਨੂੰ ਰੁਚੀਆਂ ਪੈਦਾ ਹੋ ਰਹੀਆਂ ਨੇ? ਤੁਹਾਡਾ ਨਾਮ ਜਪਣ ਨਾਲ ਤਾਂ ਤ੍ਰਿਸ਼ਨਾ ਬੁੱਝਦੀ ਹੈ, ਤੁਹਾਡਾ ਨਾਮ ਜਪਣ ਨਾਲ ਤਾਂ ਮਹਾਂਕਲੋਲ ਬੂਝੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ।
ਇਸ ਕਰਕੇ ਤੁਹਾਡਾ ਨਾਮ ਤਾਂ ਤ੍ਰਿਸ਼ਨਾ ਦੀ ਅੱਗ ਦੇ ਭਾਂਬੜਾਂ ਨੂੰ ਸ਼ਾਂਤ ਕਰ ਦਿੰਦਾ ਹੈ, ਆਖੋ ਵਾਹਿਗੁਰੂ। ਮੈਂ ਤਾਂ ਉਸ ਨਾਮ ਦੀ ਕੀਰਤੀ ਦੀ ਗੱਲ ਕਰਦਾ ਮੇਰੇ ਸਾਈਆਂ, ਜਿਸ ਦੇ ਜਪਿਆਂ ਤ੍ਰਿਸ਼ਨਾ ਬੁੱਝਦੀ ਹੈ, ਉਸ ਨਾਮ ਦੇ ਸਿਮਰਨ ਦੀ ਗੱਲ ਕਰ ਰਿਹਾ ਮੇਰੇ ਸਾਈਆਂ, ਜਿਸ ਦੇ ਜਪਿਆਂ ਮਾਇਆ ਦੇ ਕਲੋਲ ਬੁੱਝਦੇ ਨੇ। ਆਖੋ ਵਾਹਿਗੁਰੂ, ਮੈਂ ਤਾਂ ਉਸ ਨਾਮ ਦੀ ਗੱਲ ਕਰਦਾ ਮੇਰੇ ਸਾਈਆਂ, ਜਿਸ ਦੇ ਜਪਿਆਂ ਜੀਵਨ ਦਾ ਮਨੋਰਥ ਪੂਰਾ ਹੁੰਦਾ ਹੈ। ਆਖੋ
ਵਾਹਿਗੁਰੂ,
ਮੇਰੇ 'ਤੇ ਕਿਰਪਾ ਕਰ, ਮੈਂ ਸਦਾ ਖੁਸ਼ੀਆਂ ਵਿੱਚ ਜਿਉਣਾ ਚਾਹੁੰਦਾ, ਪਰ ਐਸੀਆਂ ਸਦਾ ਖੁਸ਼ੀਆਂ ਵਿੱਚ ਜੋ ਤੇਰੀਆਂ ਤਰੁੱਠ ਕੇ ਮਿਲਣ। ਆਖੋ
ਵਾਹਿਗੁਰੂ,
ਤੇਰਾ ਤੁਰਸ਼ਣਾ ਹੀ ਮੇਰੀ ਪ੍ਰਸੰਨਤਾ ਹੈ, ਤੇਰਾ ਰੀਝਣਾ ਹੀ ਮੇਰੀ ਪ੍ਰਸੰਨਤਾ ਹੈ, ਤੇਰਾ ਪ੍ਰਸੰਨ ਹੋਣਾ ਹੀ ਮੇਰੀ ਪ੍ਰਸੰਨਤਾ ਹੈ। ਆਖੋ ਵਾਹਿਗੁਰੂ,
ਵਾਹਿਗੁਰੂ,
ਆਖੋ ਵਾਹਿਗੁਰੂ,
ਵਾਹਿਗੁਰੂ।
ਲੇਕਿਨ ਇਸ ਲਈ ਸਾਹਿਬ ਅਗਲੇ ਸ਼ਬਦ ਵਿੱਚ ਇਸ ਪੇਜ ਨੂੰ ਹੋਰ ਖੋਲ੍ਹਦੇ ਹਨ। ਉਹ ਪੇਜ ਕੀ ਹੈ? ਜੇ ਅਗਰ ਪ੍ਰਭੂ ਦੀ ਕੀਰਤੀ ਵਿੱਚ ਸਦਾ ਖੁਸ਼ੀਆਂ ਹਨ, ਪਰਮੇਸ਼ਰ ਨਾਲ ਜੁੜਨਾ ਹੈ, ਜੇ ਪ੍ਰਭੂ ਦੇ ਸਿਮਰਨ ਵਿੱਚ ਸਦਾ ਵਿਕਾਸ ਹੈ, ਆਤਮਕ ਮੋਜ ਹੈ, ਤਾਂ ਫਿਰ ਸਾਹਿਬ ਕਹਿੰਦੇ ਇੱਕ ਕੰਮ ਕਰਨਾ ਹੋਏਗਾ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਕੀਰਤਨ ਕਰਨ ਵਾਲਿਓ, ਸਿਮਰਨ ਕਰਨ ਵਾਲਿਓ, ਪਹਿਲਾਂ ਪਿਆਸ ਲਗਾ ਲਓ। ਆਖੋ ਵਾਹਿਗੁਰੂ, ਜੇ ਪਿਆਸ ਲੱਗ ਗਈ ਨਾ, ਫਿਰ ਇੱਕ ਸੁਭਾਅ ਹੈ ਪਿਆਸੇ ਦਾ, ਜਿੱਧਰ ਪਿਆਸ ਬੁੱਝਣੀ ਹੁੰਦੀ ਹੈ ਨਾ, ਆਸ ਉੱਧਰ ਰੱਖ ਲੈਂਦਾ। ਆਖੋ ਵਾਹਿਗੁਰੂ, ਇਹ ਸੁਭਾਅ ਹੈ, ਜਦੋਂ ਤੁਹਾਨੂੰ ਪਿਆਸ ਲੱਗੇਗੀ ਨਾ, ਜਿੱਧਰ ਬੁੱਝਣੀ ਹੋਏਗੀ ਤੁਹਾਡੀ ਆਸ ਉੱਧਰ ਹੋਏਗੀ, ਜਿਸ ਖੂਹ 'ਤੇ ਬੁੱਝਣੀ ਹੋਏਗੀ ਨਾ, ਤੁਹਾਡਾ ਧਿਆਨ ਉੱਧਰ ਹੋਏਗਾ। ਇਸ ਦਾ ਭਾਵ ਹੈ ਕਿ ਹਰ ਪਿਆਸੇ ਦੀ ਆਸ ਨਾਲ ਸੰਬੰਧ ਹੈ, ਜੈਸੀ ਪਿਆਸ ਹੋਏਗੀ ਤੈਸੀ ਆਸ ਹੋਏਗੀ। ਜੇ ਪਿਆਸਾ ਆਸ ਨਹੀਂ ਰੱਖਦਾ, ਨਿਰਾਸ਼ ਹੋ ਗਿਆ, ਉਸ ਦੀ ਕਦੇ ਵੀ ਪਿਆਸ ਨਹੀਂ ਬੁੱਝੇਗੀ। ਆਖੋ ਵਾਹਿਗੁਰੂ, ਜੇ ਪਿਆਸ ਹੈ ਤਾਂ ਪਿਆਸ ਦਾ ਸੰਬੰਧ ਆਸ ਨਾਲ ਹੈ। ਜੇ ਕੀਰਤਨ ਦੀ ਪਿਆਸ ਹੈ, ਜਿਸ ਦੀ ਕੀਰਤੀ ਕਰ ਰਹੇ ਹਾਂ, ਫਿਰ ਆਸ ਉਸੇ 'ਤੇ ਹੋਏਗੀ ਜਿਸ ਸ਼ਬਦ ਨੂੰ ਪੜ੍ਹ ਰਿਹਾ। ਜਿਸ ਸ਼ਬਦ ਦੀ ਤੂੰ ਕੀਰਤੀ ਕਰ ਰਹੇ ਹੈ, ਜੇ ਸਾਈਂ ਦੇ ਸ਼ਬਦ ਦੀ ਕੀਰਤੀ ਕਰ ਰਹੇ ਹੈ, ਪਿਆਸਾ ਹੈ ਉਸਦਾ, ਪਰ ਉਸੇ ਦੀ ਆਸ ਵਿੱਚ ਕੀਰਤੀ ਕਰੇਗਾ। ਆਖੋ ਵਾਹਿਗੁਰੂ, ਜੇ ਪਿਆਸ ਹੀ ਨਹੀਂ, ਰਸਨਾ ਤਾਂ ਬੋਲ ਰਹੀ ਹੈ ਪਰ ਅੰਦਰ ਕੁਛ ਪਿਆਸ ਹੋਰ ਹੈ, ਫਿਰ ਸਾਈਂ ਨੂੰ ਰਜਾ ਨਹੀਂ ਸਕੇਗਾ। ਆਖੋ ਵਾਹਿਗੁਰੂ, ਜੇ ਅਗਰ ਪਿਆਸੇ ਦੀ ਆਸ ਜਿੱਧਰੋਂ ਪਿਆਸ ਬੁੱਝਣੀ ਹੈ ਉਸ ਵੱਲ ਨਾ ਹੋਵੇ, ਪਿਆਸੇ ਦੀ ਪਿਆਸ ਕਦੇ ਨਹੀਂ ਬੁੱਝੇਗੀ। ਆਖੋ ਵਾਹਿਗੁਰੂ, ਜੇ ਪਿਆਸਾ ਆਸ ਤਿਆਗ ਦੇਵੇ ਤੇ ਫਿਰ ਵੀ ਪਿਆਸੇ ਦੀ ਪਿਆਸ ਨਹੀਂ ਬੁੱਝੇਗੀ। ਆਸ ਤੇ ਪਿਆਸ ਦਾ ਸੰਬੰਧ ਹੈ ਆਸ ਪਿਆਸੀ, ਪਿਰਕੈ ਤਾਂ ਹੀ ਜਿਉਂ ਚਾਤ੍ਰਿਕ ਬੁੰਧੇਰੇ, ਕਹੋ ਨਾਨਕ ਜੀੜਾ ਬਲਿਹਾਰੀ, ਦਿਓ ਦਰਸ਼ ਪ੍ਰਭ ਮੇਰੇ। ਆਖੋ ਵਾਹਿਗੁਰੂ, ਇਸ ਕਰਕੇ ਕੀਰਤਨ ਲਈ ਵੀ ਪਿਆਸ ਚਾਹੀਦੀ ਹੈ। ਆਖੋ ਵਾਹਿਗੁਰੂ, ਪ੍ਰਭੂ ਦੇ ਸਿਮਰਨ ਲਈ ਵੀ ਪਹਿਲੋਂ ਪਿਆਸ ਚਾਹੀਦੀ ਹੈ। ਲੇਕਿਨ ਮੈਨੂੰ ਇਉਂ ਲੱਗਦਾ ਹੈ ਕਿ ਜਿਹੜੀ ਗੁਰੂ ਨੇ ਦੀਖਿਆ ਦਿੱਤੀ ਹੈ, ਗੁਰਸਿੱਖ ਨੂੰ ਦਿੱਤੀ, ਇਸੇ ਕਰਕੇ ਤੈਨੂੰ ਪਿਆਸ ਜਾਗ ਪਵੇ। ਆਖੋ ਵਾਹਿਗੁਰੂ, ਇਉਂ ਲੱਗਦਾ। ਆਖੋ ਵਾਹਿਗੁਰੂ, ਗੁਰੂ ਦੀਖਿਆ ਦਿੰਦਾ ਹੀ ਇਸ ਕਰਕੇ ਹੈ, ਪੰਜਾਂ ਪਿਆਰਿਆਂ ਰਾਹੀਂ ਗੁਰਦੀਖਿਆ ਮਿਲਦੀ ਇਸੇ ਕਰਕੇ ਹੈ, ਤੈਨੂੰ ਅਜੇ ਤੱਕ ਪਿਆਸ ਨਹੀਂ ਨਾ ਲੱਗੀ, ਤੈਨੂੰ ਪਿਆਸ ਜਾਗ ਪਵੇ। ਆਖੋ ਵਾਹਿਗੁਰੂ, ਸ਼੍ਰੀ ਵਾਲਮੀਕ ਜੀ ਨੂੰ ਪਿਆਸ ਨਹੀਂ ਸੀ ਜੱਗੀ, ਪਿਆਸ ਨਹੀਂ ਸੀ, ਉਸ ਨੂੰ ਦੁਰਮਤ ਦੇਖ ਦਿਆਲ ਹੋਏ, ਖੋਟੀ ਮਤ ਦੇਖ ਕੇ ਦਿਆਲੂ ਹੋਏ। ਇੱਕ ਮਹਾਂਪੁਰਸ਼ ਨੇ ਦੇਖਿਆ ਹੈ ਪਿਆਸਾ ਨਹੀਂ ਹੈ, ਇਸ ਨੂੰ ਸ਼ਬਦ ਦੇ ਸਨਮੁੱਖ ਰਹਿਣਾ ਨਹੀਂ ਆਇਆ, ਦੀਖਿਆ ਦੇ ਦਿੱਤੀ, ਚਾਹੇ ਮਰਾਂ ਮਰਾਂ ਦੀ ਦਿੱਤੀ, ਉਹੀ ਮਰਾਂ ਮਰਾਂ ਰਾਮ ਰਾਮ ਬਣ ਗਏ। ਆਖੋ ਵਾਹਿਗੁਰੂ, ਐਸੀ ਦੀਖਿਆ ਦਿੱਤੀ, ਐਸਾ ਪਿਆਸਾ ਹੋਇਆ, ਐਸਾ ਫਿਰ ਜਪਿਆ, ब्रह्म ज्ञान हो गया। आखो वाहिगुरु
गुरु दीक्षा दिंदी इसे करके ने ताके तेनू प्यास लग जाए, गुरु दीक्षा इस करके देंदे ने ताके तेनू सन्मुख होना आ जाए, गुरु दीक्षा इस करके देंदे ने तेनू गुरु दे सन्मुख होना आ रहा है। गुरु दीक्षा ही ऐसी है
जिसकी दीक्षा लईए दीक्षा ही उसके सन्मुख कर देंदी है। आखो आई एक कदे लैके वेखो, आखो आई जे तुसी गुरु दीक्षा ले ली ना सचमुच तुहाडा जीवन उसे दे सन्मुख हो जाएगा। आखो अजे तुसी जे नहीं ली तो तुसी की स्वाद जानोगे? आखो भाई स्वाद वही जानता जिसने दीक्षा ली है। आखो भाई जिस दिन गुरु दीक्षा ली तुहानू गुरु दे सन्मुख रहना आएगा। आखो भाई फिर तुहानू प्यास लगेगी शब्द की। अज दे सिख नू पता नहीं की होया शब्द का इतना प्यासा नहीं, अज इन्हां शब्द तो दौड़ रहा, पहला सिख कदे दौड़िया नहीं सी। आखो वाहिगुरु अज इन्हां शब्द तो भजदा सिख पहला कदे नहीं सी भजया। एक गल याद रखना तुहानू तारना भी शब्द ने है, तुहाडा उधार भी शब्द ने करना है गुरु शब्द ने, ते तुहाडा बेड़ा भी गुरु शब्द ने पार करना है, तुहानू राह भी गुरु शब्द ने दिखाउणा है, ते तुहाडी बाह भी गुरु शब्द ने पकड़नी है। आखो और कोई पकड़न वाला नहीं। आखो भाई
बोले सोनिहार, अज तक जे कोई तरिया तो गुरु शब्द करके तरिया, गुरु कै शब्द तरे मुन के ते इंद्रादिक ब्रह्मा तरे, सनक सनंदन तपसी जन के ते गुर प्रसादी पार परे, पावजल बिन शब्द क्यों तरी है, बिना शब्द तो कोई नहीं जे तरे आज तक, ना कोई तरिया ना कोई तर सकेगा, जिन्ने मुन जन तरे सारे गुरु शब्द नाल तरे, जे गनका पापण दा उधार होया ते शब्द करके, जे अदामल पापी दा उधार होया ते शब्द करके। आखो वाहिगुरु जे किसे ने जीवन दी तब्दीली आई ते शब्द करके, जे किसे दा बेड़ा पार होया ते शब्द करके, अज तक गुरु शब्द तो बिना ना कोई तरिया ते ना कोई तर सकेगा, ते जे गुर शब्द तो अखा मीच लईया, जे गुर शब्द नू नहीं चीनिया, शब्द ना जाने से अन्ने बोले सो कित आए संसार। आखो वाहिगुरु बस जीवन इतना लंबा गुजा लिया, सत्तर सत्तर साल दे हो गए, अखा होंदिया होया अन्ने, कन होंदिया होया बोले, जे शब्द नहीं सुनिया ते शब्द नहीं वेखिया। आखो गुरसिखी दा सिखना अपने आप नू गुरु दे सिख कहंदे हो, सिखना की है शब्द सुरत सत संगत सिख है। जे अजे तक अपनी सुरत नू शब्द नाल जोड़ना नहीं सिखिया ते सिखिया की सिखिया, अज तक की सिखदा रहे। आखो वाहिगुरु सिखिया की है? आखो वाहिगुरु गुरसिखी का सीखना शब्द सुर सत्संगत सिख है, की सिखिया जे गुरु दे शब्द नाल जुड़ना नहीं सिखिया। एक गल याद रखना गुरु कोल बैठना की है, शरीर करके नहीं अपनी सुरत नू शब्द दे कोल ले जाना, गुरु दी नजदीकी है गुरु शब्द दी नजदीकी, गुरु कोल बैठना गुरबाणी कोल बैठना, जे गुरबाणी कोल नहीं बैठा सिखा अजे तक तू गुरु कोल नहीं बैठिया। आखो वाहिगुरु जे गुरु शब्द कोल दे नजदीक नहीं होया सिखा तू गुरु दे नजदीक नहीं होया। आखो वाहिगुरु मैं नहीं कहना मेरे साहब दे शब्द सुनो, कहंदे प्यास रखेगा आस लग जाएगी, जे आस विच कीर्तन करेगा तेरी प्यास बुझ जाएगी। ए साहब कहंदे तू भागा वाला होएगा जे अगर तेरे अंदर प्यास लग गई। आखो वाहिगुरु ते प्यासा आस रख के जे कीर्तन करेगा तैनू सदा खुशियां मिल जाणगियां। आखो वाहिगुरु कहंदे ये बड़े बड़े महात्मा ने गल कही है, किवें कहंदे ने उस शब्द बोलना, आस प्यास रमण हर कीर्तन, आस ते प्यास रमण कीर्तन करना, प्यास रख के आस विच कीर्तन करना। आखो वाहिगुरु कीर्तन की विधि दसती, प्यास आस प्यास कीर्तन करना, प्यास रख के आस विच फिर तुहाडे कीर्तन शुरू करो। अख वाहे किवें किवें कहिंदे
आस प्यास रमण हर कीर्तन आस प्यास रमण हर कीर्तन आस प्यास रमण हर कीर्तन
in the
संबंध है फिर शब्द ते लय का भी संबंध है। सब श्री गुरु नानक देव जी महाराज ने यह अनुभव किया सतगुरां ने मनुखी जीवन विच किसी ना किसी ढंग नाल साईं का शब्द टिक जाए। आखो भाई बिना साईं दे शब्द तो मनुखी जीवन का उधार नहीं हो सकता। भट्टा ने भी जो साहब श्री गुरु अर्जन देव जी की उपमा की थी तो उपमा विच एक गल कही शब्द सार हर सम उधार अहंग मेह निवारण। आखो भाई साहब जी तुसीं जान लिया कि दुखां का मूल की है। धर्म तीर गुरमत कबीर पर दुख विसारण। सतगुरु जी तुसी जान लिया दुखां दा मूल की है। प्रभु तो विछड़ना ते परमात्मा तो भुलना ही परमात्मा नूं विसारना ही विछड़ना है। तुसी ये जान लिया होमे करके मनुख ਪਰਮਾਤਮਾ ਤੋਂ ਦੂਰੀ ਬਣਾਈ ਬੈਠੇ। ਇਸ ਕਰਕੇ ਹੋਮੇ ਦੀ ਨਿਵਿਰਤੀ ਵਾਸਤੇ ਤੁਸੀਂ ਗੁਰੂ ਦੇ ਸ਼ਬਦ ਦਾ ਲੰਗਰ ਵਰਤਾਇਆ ਹੈ। ਆਖੋ ਭਾਈ, ਇਸ ਦਾ ਭਾਵ ਹੈ ਕਿ ਗੁਰੂ ਦਾ ਸ਼ਬਦ ਤੋਂ ਬਿਨਾਂ ਹੋਮੇ ਦੀ ਨਿਵਿਰਤੀ ਨਹੀਂ ਹੋ ਸਕਦੀ, ਅਤੇ ਜਿੰਨੀ ਦੇਰ ਤੱਕ ਹੋਮੇ ਦੀ ਨਿਵਿਰਤੀ ਨਹੀਂ ਹੁੰਦੀ ਉਤਨੀ ਦੇਰ ਤੱਕ ਮਨੁੱਖੀ ਜੀਵਨ ਦਾ ਉਧਾਰ ਨਹੀਂ ਹੋ ਸਕਦਾ। ਆਖੋ ਭਾਈ, ਕਿਉਂਕਿ ਹੋਂ ਕਰਕੇ ਹੀ ਆਉਂਦਾ ਹੈ, ਹੋਣ ਕਰਕੇ ਜੇ ਚਲਾ ਜਾਏ ਤਾਂ ਹੋਂ ਕਰਕੇ ਮੁੜ ਕੇ ਜੰਮੇਗਾ। ਆਖੋ ਵਾਹਿਗੁਰੂ, ਹੋਂ ਨੇ ਵੀ ਮੁੜ ਕੇ ਜਨਮ ਮਰਨ ਦੇ ਗੇੜ 'ਚ ਪਾਈ ਰੱਖਣਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਨੁਭਵ ਬਈ ਜਗਿਆਸੂ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਸ਼ਬਦ ਟਿਕ ਜਾਏ ਫਿਰ ਇਸਦੇ ਜੀਵਨ ਦਾ ਉਧਾਰ ਹੋ ਸਕਦਾ ਹੈ। ਸਾਹਿਬਾਂ ਨੇ ਇਹ ਅਨੁਭਵ ਕੀਤਾ ਕਿ ਜੇ ਰਾਗ ਅਤੇ ਨਾਦ ਦਾ ਸੰਬੰਧ ਹੈ, ਸਰੋਤਾ ਜੋ ਹੈ, ਜੋ ਕੁਝ ਅੰਦਰ ਸੁਣਦਾ ਹੈ, ਇਹ ਉਸਦੀ ਸਮਝ ਬਣ ਜਾਂਦਾ ਹੈ। ਆਖੋ ਭਾਈ, ਇੱਕ ਬੇਨਤੀ ਕਰਾਂ, ਤੁਸੀਂ ਜੋ ਜਨਮ ਲਿਆ ਸੀ ਨਾ, ਜੋ ਕੁਝ ਤੁਸੀਂ ਸੁਣਿਆ ਉਹੀ ਕੁਛ ਬੋਲਣ ਲੱਗੇ। ਜੇ ਹਿੰਦੀ ਸੁਣੀ ਸੀ ਬੋਲਣ ਲੱਗੇ ਹਿੰਦੀ ਬੋਲੀ, ਜੇ ਪੰਜਾਬੀ ਸੁਣੀ ਸੀ ਬੋਲਣ ਲੱਗੇ ਪੰਜਾਬੀ ਬੋਲੀ। ਜਿਸ ਪਰਿਵਾਰ ਵਿੱਚ ਪਲਦਾ ਹੈ ਜੋ ਕੁਝ ਸੁਣਦਾ ਹੈ ਨਾ, ਉਹੀ ਸਮਝ ਮਰਦੀ ਹੈ। ਜੋ ਬੋਲਣ ਲੱਗਦਾ ਉਹੀ ਕੁਛ ਬੋਲਦਾ ਜੋ ਕੁਛ ਸੁਣਦਾ। ਤਾਂ ਸਾਹਿਬਾਂ ਨੇ ਇਹ ਅਨੁਭਵ ਕੀਤਾ ਕਿ ਸਰੋਤੇ ਦੀ ਸਮਝ ਸੁਣਨ ਕਰਕੇ ਬਣਦੀ ਹੈ, ਅਤੇ ਕੋਈ ਨਾ ਕੋਈ ਐਸਾ ਢੰਗ ਲੱਭਿਆ ਜਾਏ, ਇਸ ਸਰੋਤੇ ਦੇ ਅੰਦਰ ਸ਼ਬਦ ਪਾਇਆ ਜਾਏ। ਆਖੋ ਅਤੇ ਸਾਹਿਬਾਂ ਦੇ ਇਹ ਅਨੁਭਵ ਸੀ ਅਤੇ ਉਹਨਾਂ ਦੇ ਕੰਨੀ ਇੱਕ ਸਾਜ ਦੀ ਆਵਾਜ਼ ਪਈ। ਆਖੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕੰਨੀ ਜਦੋਂ ਸਾਜ ਦੀ ਆਵਾਜ਼ ਪਈ, ਜਦੋਂ ਨਜ਼ਦੀਕ ਗਏ, ਸਾਜ ਵਜਾਉਣ ਵਾਲੇ ਨੂੰ ਪੁੱਛਿਆ, ਬੜਾ ਸੁੰਦਰ ਸਾਜ ਵਜਾਉਂਦਾ ਤੂੰ, ਤੂੰ ਸਾਜ ਵਜਾਉਣ ਦੇ ਵਿੱਚ ਬੜਾ ਮਾਹਿਰ ਹੈ, ਤੇਰਾ ਨਾਂ ਕੀ ਹੈ, ਤੈਨੂੰ ਸਾਜ ਬੜਾ ਸੁੰਦਰ ਵਜਾਉਣਾ ਆਉਂਦਾ, ਤੇਰਾ ਨਾਂ ਕੀ ਹੈ? ਕਹਿੰਦੇ ਜੀ, ਮੇਰਾ ਨਾਂ ਹੈ ਮਰ ਜਾਣਾ। ਆਖੋ ਭਾਈ, ਤੇਰਾ ਨਾਂ ਮਰ ਜਾਣਾ ਕਿਉਂ ਹੈ? ਸਾਜ ਤਾਂ ਤੂੰ ਬਹੁਤ ਸੁੰਦਰ ਵਜਾਉਂਦਾ। ਕਹਿੰਦੇ ਜੀ, ਸਾਜ ਤਾਂ ਮੈਨੂੰ ਵਜਾਉਣਾ ਆਉਂਦਾ ਹੈ, ਪਰ ਕੀ ਕਰਾਂ, ਮੇਰੀ ਮਾਂ ਨੇ ਮੇਰਾ ਨਾਂ ਮਰ ਜਾਣਾ ਰੱਖ ਦਿੱਤਾ, ਕਿਉਂਕਿ ਮੇਰੇ ਹੋਰ ਭਰਾ ਜਨਮ ਲੈਣ ਤੋਂ ਕੁਛ ਸਮੇਂ ਤੋਂ ਬਾਅਦ ਮਰ ਜਾਂਦੇ ਸੀ। ਮੇਰੀ ਮਾਂ ਨੇ ਸਮਝ ਲਿਆ ਇਸਨੇ ਵੀ ਤਾਂ ਮਰ ਹੀ ਜਾਣਾ, ਇਸ ਦਾ ਨਾਂ ਮਰ ਜਾਣਾ ਰੱਖ ਦਈਏ। ਆਖੋ ਵਾਹਿਗੁਰੂ, ਇਸ ਕਰਕੇ ਮੈਨੂੰ ਮਾਂ ਮਰ ਜਾਣਾ ਕਹਿ ਕੇ ਬੁਲਾਉਂਦੀ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਜਿਵੇਂ ਤੂੰ ਸਾਜ ਵਜਾਉਂਦਾ, ਜੇ ਤੂੰ ਮੇਰਾ ਸੰਗ ਕਰ ਲਵੇਂ, ਸਾਜ ਤੇਰੇ ਹੱਥ ਵਿੱਚ ਹੋਵੇ, ਇਹ ਸਿੰਘਾਸਨ ਹੈ, ਰਾਗ ਇੱਕ ਸਿੰਘਾਸਨ ਹੈ, ਜੇ ਅਗਰ ਤੂੰ ਇਸ ਸਿੰਘਾਸਨ 'ਤੇ ਸ਼ਬਦ ਰਾਜੇ ਨੂੰ ਬਿਠਾ ਦੇਵੇਂ, ਜੋ ਤੁਰਕੀ ਬਾਣੀ ਆਈ ਦਾ ਸ਼ਬਦ ਹੈ, ਜੇ ਉਸ ਸ਼ਬਦ ਦਾ ਤੂੰ ਸੰਗ ਕਰ ਲਵੇਂ, ਤੇਰੇ ਰਾਗ 'ਤੇ ਸਾਈਂ ਦਾ ਸ਼ਬਦ ਬੈਠ ਜਾਏ, ਇਸ ਸਿੰਘਾਸਨ 'ਤੇ ਜੇ ਰਾਜਾ ਬੈਠ ਜਾਏ। ਆਖੋ ਵਾਹਿਗੁਰੂ, ਬਿਨਾਂ ਸ਼ਬਦ ਤੋਂ ਗਾਇਆ ਹੋਇਆ ਰਾਗ ਸਿਰਫ ਸਿੰਘਾਸਨ ਹੈ। ਆਖੋ ਵਾਹਿਗੁਰੂ, ਬਿਨਾਂ ਗੁਰ ਸ਼ਬਦ ਤੋਂ ਗਾਇਆ ਹੋਇਆ ਰਾਗ ਸਿਰਫ ਸਿੰਘਾਸਨ ਹੈ, ਇਸ ਤੋਂ ਬਾਅਦ ਕੁਛ ਨਹੀਂ। ਜੇ ਰਾਜਾ ਨਹੀਂ ਤੇ ਸਿੰਘਾਸਨ ਸ਼ੋਭਦਾ ਨਹੀਂ। ਰਾਗ ਦੀ ਸ਼ੋਭਾ ਵੀ ਗੁਰ ਸ਼ਬਦ ਕਰਕੇ ਹੈ, ਰਾਗ ਦਾ ਮੁੱਲ ਵੀ ਗੁਰ ਸ਼ਬਦ ਨੇ ਪਾਇਆ, ਰਾਗ ਦੀ ਕੀਮਤ ਗੁਰ ਸ਼ਬਦ ਨੇ ਪਾਈ ਹੈ। ਤੇ ਕਹਿਣ ਲੱਗੇ, ਤੈਨੂੰ ਮਾਂ ਮਰ ਜਾਣਾ ਕਹਿੰਦੀ ਸੀ ਨਾ,
ਲੇਕਿਨ ਜੇ ਤੂੰ ਸਾਜ ਵਜਾਉਣ ਵਾਲੇ ਆ, ਜੇ ਇਸੇ ਰਬਾਬ ਦੇ ਨਾਲ ਤੂੰ ਗੁਰੂ ਦਾ ਸ਼ਬਦ ਗਾਵੇਂ, ਇਸ ਰਬਾਬ ਦੇ ਵਿੱਚੋਂ ਗੁਰੂ ਦੇ ਸ਼ਬਦ ਦੀਆਂ ਤਰੰਗਾਂ ਨਿਕਲਣ, ਮੈਂ ਤੈਨੂੰ ਉੱਥੇ ਪਹੁੰਚਾ ਦਿਆਂਗਾ ਜਿੱਥੇ ਮਰਦਾ ਨਾ, ਆਖੋ ਵਾਹਿਗੁਰੂ, ਜਿੱਥੇ ਕੋਈ ਵੀ ਮਰਦਾ ਨਹੀਂ, ਤੈਨੂੰ ਲੋਕੀ ਮਰ ਜਾਣਾ ਨਹੀਂ, ਮਰਦਾ ਨਾ, ਆਖੋ ਵਾਹਿਗੁਰੂ, ਉੱਥੇ ਤੂੰ ਸ਼ਬਦ ਦੇ ਨਾਲ ਪਹੁੰਚੇਗਾ ਜਿੱਥੇ ਮਰਦਾ ਨਾ, ਆਖੋ ਵਾਹਿਗੁਰੂ, ਐਸੀ ਆਤਮਕ ਮੌਜ ਵਿੱਚ ਜੀਵੇਗਾ, ਆਖੋ ਵਾਹਿਗੁਰੂ, ਜੇ ਤੂੰ ਸ਼ਬਦ ਦੀ ਪਿਆਸ ਵਿੱਚ ਸ਼ਬਦ ਦੀ ਆਸ ਰੱਖ ਕੇ ਗਾਵੇਂ, ਆਖੋ ਵਾਹਿਗੁਰੂ, ਤੁਰਕੀ ਬਾਣੀ ਨੂੰ ਆਈ ਹੋਈ ਨੂੰ ਤੂੰ ਜਦੋਂ ਰਬਾਬ ਲਿਆ, ਤੇਰੀ ਰਬਾਬ ਚੋਂ ਤਰੰਗਾਂ ਨਿਕਲਣਗੀਆਂ, ਸ਼ਬਦ ਤੇ ਲੈ ਦਾ ਸੰਬੰਧ ਜੁੜ ਜਾਏਗਾ, ਆਖੋ ਵਾਹਿਗੁਰੂ। ਇਹ ਪਦਾਰਥ ਭਗਵੰਤ ਲਹਿ, ਫਿਰ ਤਾਂ ਇਸ ਲੋਕ ਦਾ ਸੁੱਖ, ਪਰਲੋਕ ਦਾ ਸੁੱਖ, ਨਿਤ ਦਾ ਸੁੱਖ, ਹਲਤ ਸੁੱਖ, ਪਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ। ਅੱਜ ਦੇ ਪਾਪ ਨਹੀਂ, ਚਿਰਾਂ ਦੇ ਪਾਪ ਵੀ ਖਤਮ ਹੋ ਜਾਣਗੇ, ਇੱਕ ਦਿਨ ਦੇ ਨਹੀਂ, ਦੋ ਦਿਨ ਦੇ ਨਹੀਂ, ਮਿਟੇ ਕਮਾਣੇ ਬੜੇ ਚਿਰਾਂ ਦੇ, ਜਿਹੜੇ ਤੁਹਾਨੂੰ ਚੇਤੇ ਵੀ ਨਹੀਂ ਉਹ ਵੀ ਮਿਟ ਜਾਣਗੇ, ਪਾਪ ਚਿਰਾਣੇ, ਉਹ ਮੁੜ ਕੇ ਮਰੀ ਹੋਈ ਆਤਮਾ ਨੂੰ ਜਿਉਂਦਾ ਕਰ ਲਏਗਾ, ਸਾਧ ਸੰਗਤ ਮਿਲ ਬੂਆ ਜੀ ਜੈ, ਆਖੋ ਵਾਹਿਗੁਰੂ। ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਫਿਰ ਮੈਂ ਗੱਲ ਕਰ ਲਾਂ, ਅਕਬਰ ਦੇ ਸਮੇਂ ਇੱਕ ਗਵੱਈਆ ਸੀ ਜਿਸ ਦਾ ਨਾਮ ਸੀ ਤਾਨ ਸਿੰਘ, ਬੜੀ ਸੁੰਦਰ ਆਵਾਜ਼ ਸੀ। ਅਕਬਰ ਨੇ ਉਸ ਨੂੰ ਬੁਲਾਇਆ ਰਾਗ ਸੁਣਨ ਵਾਸਤੇ। ਜਦੋਂ ਅਕਬਰ ਨੇ ਉਸ ਕੋਲੋਂ ਰਾਗ ਸੁਣਿਆ, ਆਪਣੀ ਗੱਲ ਦਾ ਜਿਹੜੀ ਕੀਮਤੀ ਮਾਲਾ ਸੀ ਉਤਾਰੀ, ਉਸ ਗਵੱਈਏ ਦੇ ਗੱਲ ਪਾ ਦਿੱਤੀ, ਬੜਾ ਮੋਹਿਤ ਹੋਇਆ ਉਸ ਰਾਗ 'ਤੇ। ਅਕਬਰ ਪੁੱਛ ਬੈਠਿਆ, ਤੇਰਾ ਮੁਰਸ਼ਦ ਕੌਣ ਹੈ? ਕਹਿੰਦੇ, ਜਮਨਾ ਦੇ ਕਿਨਾਰੇ 'ਤੇ ਬੈਠੇ। ਕਹਿੰਦੇ, ਕੀ ਉਸਦੇ ਦਰਸ਼ਨ ਕਰਾ ਸਕਦੇ ਹਾਂ? ਅਕਬਰ ਨੂੰ ਨਾਲ ਲੈ ਕੇ ਜਦੋਂ ਗਵੱਈਆ ਉਸਦੇ ਕੋਲ ਪਹੁੰਚਿਆ, ਕੀ ਤੇਰਾ ਮੁਰਸ਼ਦ ਕੁਛ ਮੈਨੂੰ ਸੁਣਾ ਸਕਦਾ ਹੈ? ਜਦੋਂ ਮੁਰਸ਼ਦ ਨੇ ਬਿਨਾਂ ਸਾਜ਼ਾਂ ਤੋਂ ਸੁਣਾਇਆ ਤਾਂ ਅਕਬਰ ਮੁਗਧ ਹੋ ਗਿਆ, ਆਖੋ ਮੁਗਧ ਹੋ ਗਿਆ। ਮੁਗਧ ਹੋ ਕੇ ਜਦੋਂ ਅੱਖਾਂ ਖੋਲੀਆਂ ਤਾਂ ਕਹਿਣ ਲੱਗਿਆ, ਜਦੋਂ ਤੂੰ ਸੁਣਾਇਆ ਸੀ ਰਾਗ, ਮੈਂ ਮੋਹਿਤ ਹੋਇਆ ਸੀ, ਮੈਂ ਤੈਨੂੰ ਆਪਣੀ ਕੀਮਤੀ ਮਾਲਾ ਦੇ ਦਿੱਤੀ ਸੀ, ਤੇਰੇ ਨਾਲ ਸਾਜ਼ ਵੀ ਵੱਜਦੇ ਸੀ, ਤੇਰੀ ਉਮਰ ਵੀ ਅਜੇ ਜਵਾਨ ਹੈ, ਤੇਰੇ ਗਲੇ 'ਚ ਰਸ ਸੀ, ਠੀਕ ਸੀ, ਲੇਕਿਨ ਜਦੋਂ ਤੇਰੇ ਮੁਰਸ਼ਦ ਨੇ ਗਾਇਆ, ਮੈਂ ਮੁਗਧ ਕਿਉਂ ਹੋ ਗਿਆ? ਆਖੋ ਵਾਹਿਗੁਰੂ, ਇੱਥੇ ਤਾਂ ਸਾਜ਼ ਵੀ ਨਹੀਂ ਵਜਿਆ ਅਤੇ ਮੈਨੂੰ ਮਸਤੀ ਆ ਗਈ, ਮੁਗਧ ਇਹ ਕੀ ਕਾਰਨ ਹੈ? ਕਹਿਣ ਲੱਗੀ, ਦੱਸਾਂ, ਜਦੋਂ ਮੈਂ ਗਾ ਰਿਹਾ ਸੀ, ਅਕਬਰ ਰਾਜਾ ਤੈਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ, ਜਦੋਂ ਮੇਰਾ ਮੁਰਸ਼ਦ ਗਾ ਰਿਹਾ ਸੀ ਤੇ ਖੁਦਾ ਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ, ਇੰਨਾ ਹੀ ਅੰਤਰ ਹੈ। ਆਖੋ ਵਾਹਿਗੁਰੂ, ਜਦੋਂ ਮੈਂ ਗਾ ਰਿਹਾ ਸੀ ਤੇ ਮੈਂ ਸਿਰਫ ਤੈਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ, ਜਦੋਂ ਮੇਰਾ ਮੁਰਸ਼ਦ ਗਾ ਰਿਹਾ ਸੀ ਤੇ ਖੁਦਾ ਨੂੰ ਖੁਸ਼ ਕਰਨ ਵਾਸਤੇ ਗਾ ਰਿਹਾ ਸੀ। ਜੇ ਗੁਰੂ ਘਰ ਦਾ ਕੀਰਤਨੀ ਆ, ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਕੀਰਤੀ ਕਰੇਗਾ, ਆਸ ਪਿਆਸ ਰਮਣ ਹਰ ਕੀਰਤਨ, ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਫਿਰ ਤਾਂ ਸੁਣਨ ਵਾਲੇ ਵੀ ਮੁਗਧ ਹੋ ਜਾਣਗੇ, ਆਖੋ ਵਾਹਿਗੁਰੂ, ਕਿਉਂਕਿ ਪਰਮੇਸ਼ਰ ਸਾਰਿਆਂ ਵਿੱਚ ਵੱਸਦਾ ਹੈ, ਆਖੋ ਵਾਹਿਗੁਰੂ।
ਜੇ ਉਹ ਮੁਕਤ ਹੋ ਗਿਆ ਸਾਰੇ ਮੁਕਤ ਹੋ ਜਾਣਗੇ? ਆਖੋ ਵਾਹਿਗੁਰੂ, ਕਿਉਂਕਿ ਭਾਈ ਘਰੱਈਆ ਜੀ ਨੂੰ ਇੱਕ ਰੱਬੀ ਰੂਹ ਨੇ ਜੰਗਲ ਵਿੱਚ ਇੱਕ ਗੱਲ ਕਹੀ ਸੀ, ਤੂੰ ਜੰਗਲ 'ਚ ਕਿਉਂ ਬੈਠੇ ਹੈ, ਕੀ ਕਰਦਾ ਜੰਗਲ 'ਚ? ਕਹਿੰਦੇ ਮੈਂ ਪ੍ਰਭੂ ਦੀ ਪ੍ਰਸੰਨਤਾ ਲੈਣ ਵਾਸਤੇ ਬੈਠਾ। ਉਸ ਰੱਬੀ ਰੂਹ ਨੇ ਕਿਹਾ, ਪ੍ਰਸੰਨਤਾ ਲੈਣ ਵਿੱਚ ਨਹੀਂ ਹੁੰਦੀ, ਪ੍ਰਸੰਨਤਾ ਦੇਣ ਵਿੱਚ ਹੁੰਦੀ ਹੈ। ਆਖੋ ਜੇ ਪ੍ਰਸੰਨਤਾ ਦੇਣ ਵਿੱਚ ਆ, ਜਾਂ ਖਾਲਕ ਦੀ ਖਲਕਤ ਵਿੱਚ, ਖਲਕਤ ਦੀ ਸੇਵਾ ਕਰ, ਅਤੇ ਖਲਕਤ ਦੀ ਸੇਵਾ ਕਰੇਗਾ ਜਦੋਂ ਖਲਕਤ ਪ੍ਰਸੰਨ ਹੋ ਜਾਏਗੀ, ਖਲਕਤ ਵਿੱਚ ਬੈਠਾ ਖਾਲਕ ਤੇਰੇ 'ਤੇ ਪ੍ਰਸੰਨ ਹੋ ਜਾਏਗਾ। ਖਲਕਤ ਵਿੱਚ ਬੈਠਾ ਜੇ ਖਾਲਕ ਪ੍ਰਸੰਨ ਹੋ ਸਕਦਾ, ਜੇ ਅਸੀਂ ਖਾਲਕ ਵਾਸਤੇ ਕੀਰਤੀ ਕਰੀਏ, ਜੇ ਖਾਲਕ ਵਾਸਤੇ ਸਿਮਰਨ ਕਰੀਏ, ਜੇ ਅਸੀਂ ਖਾਲਕ ਵਾਸਤੇ ਹੀ ਭਗਤੀ ਕਰੀਏ, ਜੇ ਪਰਮੇਸ਼ੁਰ ਨੂੰ ਹੀ ਮੰਗੀਏ ਅਤੇ ਪਰਮੇਸ਼ੁਰ ਦੇ ਹੀ ਸਿਮਰਨ ਕਰੀਏ, ਤਾਂ ਸਾਰਿਆਂ ਵਿੱਚ ਬੈਠਾ ਪਰਮੇਸ਼ੁਰ ਫਿਰ ਮਸਤੀ ਵਿੱਚ ਆ ਜਾਏਗਾ, ਸਾਰੇ ਮਸਤ ਹੋ ਜਾਣਗੇ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਸਾਰੇ ਮਸਤ ਹੋ ਜਾਣਗੇ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਲੇਕਿਨ ਮੈਂ ਪਹਿਲਾਂ ਬੇਨਤੀ ਕੀਤੀ, ਪਿਆਸ ਚਾਹੀਦੀ ਹੈ, ਜਿਸ ਦਿਨ ਪਿਆਸ ਹੋਏਗੀ ਆਸ ਲੱਗ ਜਾਏਗੀ, ਜਿਸ ਦਿਨ ਤੁਹਾਨੂੰ ਆਸ ਲੱਗ ਗਈ ਤੁਹਾਡਾ ਮੁੱਖ ਉਧਰ ਹੋ ਜਾਏਗਾ, ਜਿੱਧਰੋਂ ਪਿਆਸ ਬੁੱਝਦੀ ਹੈ। ਆਖੋ ਮੈਂ ਕੁਛ ਕਹਿਣ ਲੱਗਿਆ, ਅਗਲਾ ਸ਼ਬਦ ਬੋਲਣ ਤੋਂ ਪਹਿਲਾਂ, ਜਿਸ ਦਿਨ ਤੁਸੀਂ ਆਖੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ, ਜਿਸ ਦਿਨ ਤੁਸੀਂ ਪਿਆਸੇ ਹੋ ਗਏ ਨਾ ਗੁਰੂ ਦੀਖਿਆ ਲੈ ਕੇ, ਅਤੇ ਤੁਹਾਡੀ ਆਸ ਗੁਰੂ ਵੱਲ ਲੱਗ ਗਈ,
ਜਿਸ ਦਿਨ ਗੁਰੂ ਦੇ ਸਨਮੁੱਖ ਹੋ ਗਏ ਨਾ, ਗੁਰੂ ਦੇ ਸਨਮੁੱਖ, ਹਰ ਪਿਆਸਾ ਉਧਰ ਸਨਮੁੱਖ ਹੁੰਦਾ ਜਦੋਂ ਉਸਦੀ ਆਸ ਪੂਰੀ ਹੁੰਦੀ ਹੈ। ਜਿਸ ਦਿਨ ਤੁਸੀਂ ਗੁਰੂ ਦੇ ਸਨਮੁੱਖ ਹੋ ਗਏ, ਜਿਹੜੇ ਜਿਹੜੇ ਅੱਜ ਤੱਕ ਗੁਰੂ ਦੇ ਸਨਮੁੱਖ ਹੋਏ, ਗੁਰੂ ਸੂਰਮੇ ਨੇ ਸ਼ਬਦ ਦਾ ਬਾਣ ਕੱਢ ਕੇ ਮਾਰਿਆ, ਜਿਨ੍ਹਾਂ ਜਿਨ੍ਹਾਂ ਦੇ ਸ਼ਬਦ ਦਾ ਬਾਣ ਲੱਗਿਆ ਉਹਨਾਂ ਦੇ ਕਰੇਜੇ ਛੇਕ ਪੈ ਗਏ। ਮੈਂ ਨਹੀਂ ਕਹਿੰਦਾ, ਭਗਤ ਕਬੀਰ ਵੀ ਬੋਲੇ, ਕਬੀਰ ਸਤਿਗੁਰੂ ਸੂਰਮੇ ਬਾਇਆ ਬਾਣ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੇ ਛੇਕ। ਜਦੋਂ ਸਨਮੁੱਖ ਹੋਏ, ਜਿਹੜੇ ਵੀ ਸਨਮੁੱਖ ਹੋਏ, ਗੁਰੂ ਦੀ ਸੋਚ ਦੇ ਸਨਮੁੱਖ ਹੋਏ, ਜਿਹੜੇ ਵੀ ਗੁਰੂ ਦੇ ਸ਼ਬਦ ਦੇ ਸਨਮੁੱਖ ਹੋਏ, ਉਹਨਾਂ ਨੂੰ ਜਦੋਂ ਸ਼ਬਦ ਦਾ ਬਾਣ ਲੱਗਿਆ, ਐਸਾ ਕਰੇਜੇ ਛੇਕ ਪਿਆ, ਜੀਵਨ ਵਿੱਚ ਤਬਦੀਲੀ ਆ ਗਈ। ਫਿਰ ਬੋਲੇ ਕਬੀਰ, ਗੁੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ, ਉਹ ਜਦੋਂ ਮੇਰੇ ਕਰੇਜੇ ਛੇਕ ਪਿਆ, ਸ਼ਬਦ ਦਾ ਬਾਣ ਲੱਗਿਆ, ਜਿਹੜੀ ਜ਼ਬਾਨ ਕੱਚ ਪਿੱਚ ਬੋਲਦੀ ਸੀ, ਝੂਠ ਬੋਲਦੀ ਸੀ, ਨਿੰਦਿਆ ਕਰਦੀ ਸੀ, ਗੁੰਗੀ ਹੋ ਗਈ। ਆਖੋ ਵਾਹਿਗੁਰੂ, ਹੁਣ ਜ਼ਬਾਨ ਮੇਰੀ ਨਿੰਦਿਆ ਨਹੀਂ ਕਰਦੀ, ਹੁਣ ਸੱਚ ਬੋਲਣ ਲੱਗੀ। ਆਖੋ ਵਾਹਿਗੁਰੂ, ਬਾਣ ਜੋ ਲੱਗ ਗਿਆ। ਆਖੋ ਵਾਹਿਗੁਰੂ, ਜਿਹੜੀ ਮੇਰੀ ਜ਼ਬਾਨ ਕੁਫਰ ਤੋਲਦੀ ਸੀ, ਮਾੜੇ ਬੋਲ ਬੋਲਦੀ ਸੀ, ਹੋਛੀਆਂ ਗੱਲਾਂ ਕਰਦੀ ਸੀ, ਕੱਚ ਪਿੱਚ ਬੋਲਦੀ ਸੀ, ਉਹ ਗੁੰਗੀ ਹੋ ਗਈ। ਕਬੀਰ ਗੁੰਗਾ ਹੁਆ, ਸ਼ਬਦ ਦਾ ਬਾਣ ਖਾਂਦਿਆਂ ਹੀ ਜ਼ਬਾਨ ਸੱਚ ਬੋਲਣ ਲੱਗ ਗਈ। ਗੁਰੂ ਦੀਖਿਆ ਲੈ ਕੇ ਫਿਰ ਝੂਠ ਭਲਾ ਕੌਣ ਬੋਲੇਗਾ, ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤੈ ਰੂਪਣਾ ਨੇ ਪੇਖੈ ਨੇਤਰ, ਸਾਧ ਕੀ ਟਹਿਲ ਸੰਕ ਸੰਖੇਤ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਆਖੋ ਵਾਹਿਗੁਰੂ, ਫਿਰ ਗੁੰਗਾ ਹੁਆ ਬਾਵਰਾ, ਕਹਿੰਦੇ ਜਿਹੜੇ ਕੰਨ ਕੱਚ ਵਿੱਚ ਸੁਣਦੇ ਸੀ, ਚੁਗਲੀਆਂ ਸੁਣਦੇ ਸੀ, ਬੋਲੇ ਹੋ ਗਏ, ਹੁਣ ਤਾਂ ਕੰਨ ਸੁਣੋ ਸਤ ਬਾਣੀ ਵਾਲੇ ਹੋ ਗਏ। ਆਖੋ ਵਾਹਿਗੁਰੂ, ਹੁਣ ਤਾਂ ਕਹਿਣ ਲੱਗ ਪਏ, ਇਹ ਸਰਵਣੋ ਤੁਹਾਨੂੰ ਪਰਮਾਤਮਾ ਨੇ ਸਰੀਰ ਨਾਲ ਕਿਉਂ ਲਗਾਇਆ, ਸੁਣੋ ਸਤ ਬਾਣੀ, ਇਹ ਸਰਵਣੋ ਮੇਰੇ ਹੋ, ਸਾਚੈ ਸੁਣਨੇ ਨੋ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ, ਸਤ ਬਾਣੀ ਸੁਣੋ। ਤੇ ਜਿਹੜੇ ਪੈਰ ਮਾੜੇ ਪਾਸੇ ਜਾਂਦੇ ਸੀ ਪਿੰਗਲੇ ਹੋ ਗਏ, ਹੁਣ ਤਾਂ ਚੰਗੇ ਪਾਸੇ ਜਾਣ ਲੱਗੇ, ਗੁਰਦੁਆਰੇ ਜਾਂਦੇ ਨੇ ਹੁਣ, ਆਖੋ ਵਾਹਿਗੁਰੂ, ਸੰਗਤ ਵਿੱਚ ਜਾਂਦੇ ਨੇ, ਹੁਣ ਸ਼ਰਾਬ ਦੇ ਠੇਕੇ 'ਤੇ ਨਹੀਂ ਜਾਂਦੇ, ਆਖੋ ਵਾਹਿਗੁਰੂ, ਹੁਣ ਮਾੜੇ ਪਾਸੇ ਨਹੀਂ ਜਾਂਦੇ, ਭੈੜੇ ਕਰਮ ਕਰਨ ਵਾਸਤੇ ਨਹੀਂ ਜਾਂਦੇ, ਕਿਉਂਕਿ ਖਾ ਗਿਆ ਬਾਣ, ਹੁਣ ਗੁਰਦੁਆਰੇ ਤਾਂ ਚਲੇ ਜਾਣਗੇ, ਮਾੜੇ ਪਾਸੇ ਨਹੀਂ ਜਾਂਦੇ, ਆਖੋ ਵਾਹਿਗੁਰੂ। ਉਹਨੇ ਮੰਦੇ ਪੈਰ ਨਾ ਰੱਖੇ, ਹੁਣ ਘਰ ਸੁਕ੍ਰਿਤ ਧਰਮ ਕਮਾਇਆ, ਹੁਣ ਨਹੀਂ ਜਾਂਦੇ, ਆਖੋ ਵਾਹਿਗੁਰੂ। ਪਾਹੋ ਤੇ ਪਿੰਗਲ ਬਹਿਆ, ਪਰ ਕਦੋਂ ਹੋਇਆ, ਜਦੋਂ ਮਾਰਿਆ ਸਤਿਗੁਰ ਬਾਣ, ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਇਸ ਕਰਕੇ ਜੇ ਗੁਰਦੀਖਿਆ ਲੈ ਲਓਗੇ ਫਿਰ ਪਿਆਸ ਲੱਗੇਗੀ, ਜਦੋਂ ਪਿਆਸ ਲੱਗੇਗੀ ਫਿਰ ਆਸ ਹੋਏਗੀ, ਫਿਰ ਬਾਣ ਖਾ ਲਓਗੇ, ਆਖੋ ਵਾਹਿਗੁਰੂ, ਫਿਰ ਚੰਗਾ ਜੀਵਨ ਜੀਓਗੇ, ਫਿਰ ਨਸ਼ਿਆਂ ਵੱਲ ਨਹੀਂ ਕੋਈ ਜਾਏਗਾ, ਆਖੋ ਵਾਹਿਗੁਰੂ, ਫਿਰ ਚੰਗੇ ਪਾਸੇ ਆਏਗਾ, ਤੁਹਾਡੇ ਪਰਿਵਾਰ ਸੁਖੀ ਹੋ ਜਾਣਗੇ, ਆਉਣ ਵਾਲੇ ਜਨਰੇਸ਼ਨ ਸੁਖੀ ਹੋ ਜਾਏਗੀ, ਸਮਾਜ ਸੁਖੀ ਹੋ ਜਾਏਗਾ, ਆਖੋ ਵਾਹਿਗੁਰੂ, ਆਖੋ
ਵਾਹਿਗੁਰੂ।
ਤੁਹਾਡਾ ਵਿਵਹਾਰ ਸੁਖੀ ਹੋ ਜਾਏਗਾ, ਤੁਹਾਡਾ ਸੰਸਾਰ ਸੁਖੀ ਹੋ ਜਾਏਗਾ, ਆਖੋ ਵਾਹਿਗੁਰੂ, ਤੁਹਾਡਾ ਕਿਰਦਾਰ ਸੁਖੀ ਹੋ ਜਾਏਗਾ। ਸੱਚ ਹੈ, ਰੱਬ ਦਾ ਵਾਸਤਾ ਜੀ, ਗੁਰਦੀਖਿਆ ਲੈ ਲਓ, ਚੰਗੇ ਰਹੋਗੇ, ਆਖੋ ਵਾਹਿਗੁਰੂ, ਲੈ ਲਓ, ਭਲਾ ਹੋਏਗਾ ਤੁਹਾਡਾ, ਆਖੋ, ਆਪਣਾ ਬੇੜਾ ਪਾਰ ਕਰੋ, ਆਪਣੇ ਸਾਰੇ ਪਰਿਵਾਰ ਸਿਰੇ ਬੇੜੇ 'ਚ ਬੈਠੋ, ਆਖੋ ਵਾਹਿਗੁਰੂ, ਤਾਂ ਹੀ ਉਹ ਬਾਣ ਖਾਓਗੇ, ਆਖੋ ਵਾਹਿਗੁਰੂ, ਜੇ ਸਨਮੁੱਖ ਰਹਿਣਾ ਨਹੀਂ ਆਇਆ ਤਾਂ ਕਿਵੇਂ ਬਾਣ ਖਾਓਗੇ, ਆਖੋ ਵਾਹਿਗੁਰੂ। ਮੈਂ ਅਗਲਾ ਸ਼ਬਦ ਬੋਲਣ ਲੱਗਿਆ, ਸਾਹਿਬ ਕਹਿੰਦੇ, ਮੈਂ ਕੁਛ ਮੰਗਣਾ ਚਾਹੁੰਦਾ ਤੁਹਾਡੇ ਕੋਲੋਂ, ਮੇਰਾ ਚਿੱਤ ਕਰਦਾ ਹੈ, ਮੇਰਾ ਬਚਪਨ ਵੀ, ਮੇਰੀ ਜਵਾਨੀ ਵੀ, ਮੇਰਾ ਬੁਢੇਪਾ ਵੀ ਸਾਈਂ ਤੇਰੀ ਯਾਦ ਵਿੱਚ ਲੰਘੇ, ਆਖੋ ਵਾਹਿਗੁਰੂ। ਇੱਕ ਬੇਨਤੀ ਕਰਕੇ ਸ਼ਬਦ ਬੋਲਾਂਗਾ, ਜੇ ਬਚਪਨ, ਕੱਲ੍ਹ ਵੀ ਮੈਂ ਦਾਸ ਨੇ ਕਿਹਾ ਸੀ, ਜੇ ਬਚਪਨ ਗੁਰਸਿੱਖ ਮਾਤਾ ਪਿਤਾ ਦੀ ਗੋਦ ਵਿੱਚ ਹੋਵੇ, ਜਵਾਨੀ ਗੁਰੂ ਦੀ ਗੋਦ ਵਿੱਚ ਹੋਏਗੀ, ਅਤੇ ਬੁਢੇਪਾ ਰੱਬ ਦੀ ਗੋਦ ਵਿੱਚ ਹੋਏਗਾ, ਆਖੋ ਵਾਹਿਗੁਰੂ। ਇਹ ਯਾਦ ਰੱਖ ਲੈਣ, ਜੇ ਤੁਹਾਡਾ ਬਚਪਨ ਗੁਰਸਿੱਖ ਮਾਤਾ ਪਿਤਾ ਦੀ ਗੋਦ ਵਿੱਚ ਹੋਏਗਾ, ਤਾਂ ਤੁਹਾਡੀ ਜਵਾਨੀ ਗੁਰੂ ਦੀ ਗੋਦ ਵਿੱਚ ਹੋਏਗੀ, ਅਤੇ ਤੁਹਾਡਾ ਬੁਢੇਪਾ ਰੱਬ ਦੀ ਗੋਦ ਵਿੱਚ ਹੋਏਗਾ। ਅੱਜ ਜੇ ਬਜ਼ੁਰਗ ਸ਼ਿਕਵੇ ਕਰਦੇ ਨੇ, ਅੱਜ ਜੇ ਬਜ਼ੁਰਗ ਆਪਣੇ ਗਿਲੇ ਕਰਦੇ ਨੇ, ਤਾਂ ਇਉਂ ਲੱਗਦਾ ਜੇ ਮਕਾਨ ਕੋਈ ਸਿਖਰ 'ਤੇ ਜਾ ਕੇ ਡਿੱਗਣ ਲੱਗੇ, ਤਾਂ ਸਮਝ ਆਉਂਦੀ ਹੈ ਇਸ ਦੀ ਬੁਨਿਆਦ ਕੱਚੀ ਹੋਏਗੀ, ਆਖੋ ਵਾਹਿਗੁਰੂ। ਜੇ ਸਿਖਰ 'ਤੇ ਜਾ ਕੇ ਡਿੱਗਣ ਲੱਗਿਆ, ਇਸ ਦੀ ਬੁਨਿਆਦ ਕੱਚੀ ਹੋਏਗੀ। ਜੇ ਅੱਜ ਦੇ ਬਾਬੇ ਸ਼ਿਕਵਾ ਕਰਦੇ ਨੇ, ਸਮਝ ਆਉਂਦੀ ਹੈ ਇਹਨਾਂ ਦਾ ਬਚਪਨ ਵੀ ਕੱਚਾ ਹੋਏਗਾ, ਇਹਨਾਂ ਦੀ ਜਵਾਨੀ ਵੀ ਕੱਚੀ ਹੋਏਗੀ, ਇਹਨਾਂ ਦਾ ਬਚਪਨ ਵੀ ਗੁਰੂ ਵਾਲਾ ਨਹੀਂ ਹੋਏਗਾ, ਇਹਨਾਂ ਦੀ ਜਵਾਨੀ ਵੀ ਗੁਰੂ ਦੀ ਸੋਚ ਵਿੱਚ ਨਹੀਂ ਬੀਤੀ ਹੋਏਗੀ, ਅੱਜ ਕਰਕੇ ਬੁਢੇਪੇ ਦੇ ਪੀੜਾ ਹੈ, ਆਖੋ ਵਾਹਿਗੁਰੂ। ਲੇਕਿਨ ਸੱਚੀ ਗੱਲ ਇਹ ਹੈ, ਜੇ ਅਗਰ ਸਾਡੀ ਬਚਪਨ ਗੁਰਸਿੱਖ ਮਾਤਾ ਪਿਤਾ ਦੀ ਗੋਦ ਵਿੱਚ ਹੋਵੇ, ਜਵਾਨੀ ਗੁਰੂ ਦੀ ਗੋਦ ਵਿੱਚ ਹੋਵੇ, ਅਤੇ ਬੁਢੇਪਾ ਰੱਬ ਦੀ ਗੋਦ ਵਿੱਚ ਹੋਏਗਾ, ਤਾਂ ਫਿਰ ਤਾਂ ਮੈਂ ਕਹਿੰਦਾ, ਪੁੱਤ ਮੰਗਣ ਵਾਲੇ ਹੋ, ਗੁਰਦੁਆਰੇ ਆ ਕੇ ਪੁੱਤ ਮੰਗਦੇ ਹੋ, ਮੰਗੋ, ਲੇਕਿਨ ਪੁੱਤ ਮੰਗਣ ਤੋਂ ਪਹਿਲਾਂ ਗੁਰਸਿੱਖੀ ਮੰਗਿਆ ਕਰੋ, ਆਖੋ ਵਾਹਿਗੁਰੂ। ਆਪਣੇ ਘਰ ਗੁਰੂ ਨੂੰ ਕਹੋ, ਮੇਰੇ ਘਰ ਪੁੱਤ ਬਾਅਦ ਵਿੱਚ ਭੇਜੀ ਬਾਬਾ, ਪਹਿਲਾਂ ਗੁਰਸਿੱਖੀ ਭੇਜੀ, ਮੇਰੇ ਘਰ ਪੋਤਾ ਬਾਅਦ ਵਿੱਚ ਭੇਜੀ ਬਾਬਾ, ਪਹਿਲਾਂ ਗੁਰਸਿੱਖੀ ਭੇਜ ਦੇ। ਜੇ ਮੇਰੇ ਘਰ ਪਹਿਲਾਂ ਗੁਰਸਿੱਖੀ ਹੋਵੇ, ਮੇਰੇ ਘਰ ਗੁਰਸਿੱਖ ਪੁੱਤ ਹੋਵੇ, ਮੇਰੀ ਗੋਦ ਵਿੱਚ ਗੁਰਸਿੱਖ ਪੁੱਤ ਖੇਲੇ, ਗੁਰਸਿੱਖ ਮਾਤਾ ਦੀ ਗੋਦ ਵਿੱਚ ਗੁਰਸਿੱਖ ਪੁੱਤ ਖੇਲੇ, ਗੁਰਸਿੱਖ ਦਾਦੀ ਦੀ ਗੋਦ ਵਿੱਚ ਗੁਰਸਿੱਖ ਪੋਤਾ ਖੇਲੇ, ਜੇ ਮੇਰੇ ਘਰ ਵਿੱਚ ਪਹਿਲਾਂ ਗੁਰਸਿੱਖੀ ਹੋਏਗੀ, ਮੇਰੇ ਘਰ ਦਾ ਬਣਿਆ ਹੋਇਆ ਡਾਕਟਰ ਗੁਰਸਿੱਖ ਡਾਕਟਰ ਹੋਏਗਾ, ਮੇਰੇ ਘਰ ਦਾ ਵਕੀਲ ਗੁਰਸਿੱਖ ਵਕੀਲ ਹੋਏਗਾ, ਮੇਰੇ ਘਰ ਦਾ ਜੱਜ ਗੁਰਸਿੱਖ ਜੱਜ ਹੋਏਗਾ, ਮੇਰੇ ਘਰ ਦਾ ਪ੍ਰੋਫੈਸਰ ਗੁਰਸਿੱਖ ਪ੍ਰੋਫੈਸਰ ਹੋਏਗਾ। ਅੱਜ ਹੋਇਆ ਕਿ ਸਿੱਖਾਂ ਨੂੰ ਪੁੱਤ ਨੂੰ ਡਾਕਟਰ ਤਾਂ ਬਣਾਉਣਾ ਚਾਹੁੰਦੇ ਨੇ, ਗੁਰਸਿੱਖ ਡਾਕਟਰ ਕਿਉਂ ਨਹੀਂ, ਆਖੋ ਵਾਹਿਗੁਰੂ। ਅੱਜ ਮੇਰੇ ਆਪਣੇ ਆਪ ਨੂੰ ਸਿੱਖਾਂ ਬਾਰੇ ਪੁੱਤ ਨੂੰ ਪ੍ਰੋਫੈਸਰ ਬਣਾਉਣਾ ਚਾਹੁੰਦੇ ਨੇ, ਗੁਰਸਿੱਖ ਪ੍ਰੋਫੈਸਰ ਕਿਉਂ ਨਹੀਂ, ਆਖੋ ਵਾਹਿਗੁਰੂ। ਅੱਜ ਮੇਰੀ ਦਾਦੀ ਦਾਦੀ ਤਾਂ ਬਣਨਾ ਚਾਹੁੰਦੀ ਹੈ, ਗੁਰਸਿੱਖ ਦਾਦੀ ਕਿਉਂ ਨਹੀਂ, ਗੁਰਸਿੱਖ ਮਾਂ ਕਿਉਂ ਨਹੀਂ। ਮੈਂ ਤਾਂ ਕਹਾਂਗਾ, ਪੁੱਤ ਤੁਹਾਡੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਬਜ਼ੁਰਗਾਂ ਵਿੱਚ ਗੁਰਸਿੱਖੀ ਆਵੇ, ਆਖੋ ਵਾਹਿਗੁਰੂ। ਗੁਰਸਿੱਖੀ ਤਾਂ ਤੁਹਾਡੇ ਘਰ ਆਵੇ ਪਹਿਲਾਂ, ਆਖੋ ਵਾਹਿਗੁਰੂ।
ਮੈਂ ਇੱਕ ਬੇਨਤੀ ਕਰਾਂ, ਮੈਂ ਕਈ ਵਾਰੀ ਸੋਚਦਾ ਤੁਸੀਂ ਗੁਰਦੁਆਰੇ ਆਉਂਦੇ ਹੋ ਕਿਸ ਵਾਸਤੇ? ਤੁਸੀਂ ਕਹਿੰਦੇ ਬਾਬਾ ਮੈਨੂੰ ਸੁੱਖ ਦੇਈ, ਮੈਨੂੰ ਸੁੱਖ ਦੇਈ, ਅਰਦਾਸਾਂ ਕਰਦੇ ਹੋ ਸੁੱਖਾਂ ਵਾਸਤੇ, ਇੱਥੇ ਹਰ ਗੱਲ ਮੰਗਦੇ ਹੋ ਸੁੱਖਾਂ ਵਾਸਤੇ, ਤੁਹਾਨੂੰ ਇਸ ਗੱਲ ਦਾ ਯਕੀਨ ਹੈ ਕਿ ਗੁਰੂ ਦੇ ਦੁਆਰੇ ਆ ਕੇ ਸਾਨੂੰ ਸੁੱਖ ਮਿਲਦੇ ਨੇ, ਤੁਹਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਗੁਰੂ ਘਰ ਮੰਗਣ ਨਾਲ ਸੁੱਖ ਮਿਲਦੇ ਨੇ? ਜੇ ਗੁਰੂ ਘਰ ਮੰਗਣ ਨਾਲ ਸੁੱਖ ਮਿਲਦੇ ਨੇ, ਤੁਹਾਡੇ ਘਰ ਸਿੱਖੀ ਚਲੀ ਜਾਏ, ਗੁਰਸਿੱਖੀ ਚਲੇ, ਤੁਹਾਡੇ ਘਰ ਦੁੱਖ ਆਉਣ ਹੀ ਨਾ। ਆਖੋ ਗੁਰੂ ਦੀ ਸੋਚ ਚਲੀ ਜਾਏਗੀ, ਜੇ ਤੁਹਾਡੇ ਘਰ ਗੁਰਸਿੱਖੀ ਚਲੇਗੀ, ਰਹਿਣੀ ਤੁਹਾਡੀ ਗੁਰੂ ਵਰਗੀ ਹੋਏਗੀ। ਜੇ ਗਰਮ ਇਲਾਕੇ ਵਿੱਚ ਰਹੀਏ ਤੇ ਗਰਮ ਇਲਾਕੇ ਵਾਂਗੂ ਰਹਿਣਾ ਪੈਂਦਾ, ਜੇ ਠੰਡੇ ਇਲਾਕੇ 'ਚ ਰਹੀਏ ਠੰਡੇ ਇਲਾਕੇ ਵਾਂਗੂ ਰਹਿਣਾ ਪੈਂਦਾ, ਜਿਸ ਦੇਸ਼ ਵਿੱਚ ਰਹੀਏ ਉਸਦੇ ਵਿਧਾਨ ਦੇ ਵਾਂਗੂ ਰਹਿਣਾ ਪੈਂਦਾ, ਜਿਹਦੇ ਕੋਲ ਰਹੀਏ ਉਹਦੇ ਮੁਤਾਬਕ ਰਹਿਣਾ ਪੈਂਦਾ। ਜੇ ਗੁਰੂ ਕੋਲ ਰਹਿੰਦੇ ਤਾਂ ਗੁਰੂ ਵਾਂਗੂ ਰਹੋ। ਇਹ ਕੀ ਹੋਇਆ, ਗੁਰੂ ਦਾ ਉਹ ਰਹਿਣੀ ਤੁਹਾਡੀ ਉਹ ਰਹਿਣੀ ਹੋਵੇ, ਕੀ ਹੋਈ ਫਿਰ? ਰਹਿਣੀ ਕਾਹਦੀ ਹੋਈ? ਰਹਿਣੀ ਤਾਂ ਹੋਈ ਆ, ਜੇ ਗੁਰੂ ਦੀ ਰਹਿਣੀ ਤੁਹਾਡੀ ਰਹਿਣੀ ਹੋਵੇ। ਆਖੋ ਵਾਹਿਗੁਰੂ। ਇਹ ਕੀ ਹੋਇਆ, ਆਪਣੇ ਆਪ ਨੂੰ ਸਿੱਖ ਵੀ ਕਵੇ, ਗੁਰੂ ਦੀ ਰਹਿਣੀ ਹੋਰ ਤੇ ਸਾਡੀ ਰਹਿਣੀ ਹੋਰ, ਇਹ ਕੀ ਸਿੱਖੀ ਹੋਈ? ਫਿਰ ਰਹਿਣੀ ਤਾਂ ਉਹ ਹੈ ਜਿਹੜੀ ਗੁਰੂ ਦੀ ਰਹਿਣੀ ਹੈ, ਸਿੱਖਾ ਤੇਰੀ ਰਹਿਣੀ ਹੋਣੀ ਚਾਹੀਦੀ ਹੈ, ਇੱਕ ਵੀ ਹੋਣੇ ਚਾਹੀਦਾ, ਜਿਹੜੀ ਸੋਚ ਗੁਰੂ ਦੀ ਹੈ ਉਹ ਤੇਰੀ ਸੋਚ ਹੋਣੀ ਚਾਹੀਦੀ ਹੈ। ਆਖੋ ਵਾਹਿਗੁਰੂ,
ਵਾਹਿਗੁਰੂ।
ਕਈ ਮੈਨੂੰ ਕਹਿੰਦੇ ਸੀ ਗੁਰੂ ਨੂੰ ਘਰ ਰੱਖਿਆ ਹੋਇਆ। ਆਖੋ ਵਾਹਿਗੁਰੂ। ਮੈਂ ਕਿਹਾ ਇਸ ਤਰ੍ਹਾਂ ਨਾ ਕਿਹਾ ਕਰ, ਤੂੰ ਕਿਹਾ ਕਰ ਗੁਰੂ ਨੇ ਮੈਨੂੰ ਆਪਣੇ ਘਰ ਰੱਖਿਆ ਹੋਇਆ। ਆਖੋ ਵਾਹਿ, ਇਹ ਘਰ ਤੇਰਾ, ਸਾਹਿਬ ਗੁਰੂ ਗਹਿਰਾ ਘਰ ਲਸ਼ਕਰ ਸਭ ਤੇਰਾ, ਤੂੰ ਕਹਿੰਦਾ ਮੈਂ ਰੱਖਿਆ ਕਰ ਕਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰ, ਗੁਰੂ ਨੂੰ ਮੈਂ ਰੱਖਿਆ। ਤੂੰ ਇਹ ਕਹਿ ਕੇ ਗੁਰੂ ਨੂੰ ਨੇ ਮੈਨੂੰ ਰੱਖਿਆ ਹੋਇਆ, ਮੈਂ ਗੁਰੂ ਦੇ ਘਰ ਰਹਿੰਦਾ, ਗੁਰੂ ਨੇ ਮੈਨੂੰ ਰੱਖਿਆ। ਜੇ ਗੁਰੂ ਦਾ ਘਰ ਹੈ ਤੇ ਤੇਰੇ ਘਰ ਦਾ ਮੁਖੀ ਗੁਰੂ ਹੈ, ਫਿਰ ਸੋਚ ਗੁਰੂ ਦੀ ਹੋਏਗੀ, ਤੇਰੀ ਥੋੜਾ ਹੋ ਸਕਦੀ ਹੈ। ਆਖੋ ਵਾਹਿਗੁਰੂ। ਫਿਰ ਤੇਰੇ ਘਰ ਸੋਚ ਗੁਰੂ ਦੀ ਹੋਏਗੀ, ਤੇਰੀ ਕਿਵੇਂ ਹੋ ਗਈ? ਜੇ ਤੇਰੇ ਘਰ ਦਾ ਮੁਖੀ ਗੁਰੂ ਹੈ, ਸੋਚ ਤੇਰੀ ਗੁਰੂ ਦੀ ਹੋਏਗੀ, ਤੇਰੀ ਹੋਈ। ਤੇ ਅੱਜ ਤੂੰ ਵੀ ਫਿਰ ਮੰਗ ਲੈ, ਸਵਸ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ। ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ, ਬਚਪਨ ਵੀ ਜਵਾਨੀ ਵੀ ਤੇ ਬੁਢੇਪਾ ਵੀ। ਆਖੋ ਵਾਹਿਗੁਰੂ। ਸਵਸ ਵਿਵਸਥਾ ਹਰ ਕੀ ਸੇਵਾ ਮੱਧ ਅੰਤ ਪ੍ਰਭ ਜਾਪਣ। ਰਹਿਣਾ ਗੁਰੂ ਦੇ ਕੋਲ ਰਹਿਣਾ ਨਾ, ਗੁਰੂ ਕੋਲ ਰਹਿਣਾ ਸਿੱਖੀਏ, ਤੇ ਗੁਰੂ ਵਾਲੇ ਬਣ ਜਾਓ, ਗੁਰੂ ਕੋਲ ਰਹਿ ਪਓ। ਆਖੋ ਵਾਹਿਗੁਰੂ। ਗੁਰੂ ਵਾਲੇ ਬਣ ਜਾਓ ਤਾਂ ਗੁਰੂ ਕੋਲ ਰਹਿਣਾ ਸਿੱਖ ਲਓ। ਆਖੋ ਵਾਹਿਗੁਰੂ। ਸਿੱਖ ਲਓ ਗੁਰੂ ਕੋਲ ਰਹਿਣਾ, ਅਤੇ ਗੁਰੂ ਤਾਂ ਮੇਰਾ ਐਸਾ ਹੈਗਾ ਜਿਵੇਂ ਪਿਓ ਉਂਗਲ ਫੜ ਲੈਂਦਾ ਨਾ ਪੁੱਤ ਦੀ, ਅਤੇ ਗੁਰੂ ਵੀ ਆਪਣੇ ਸਿੱਖ ਦੀ ਉਂਗਲ ਫੜ ਲੈਂਦਾ। ਆਖੋ ਵਾਹਿ, ਤੁਰ ਪੈਂਦਾ। ਆਖੋ ਵਾਹਿਗੁਰੂ। ਜਿਵੇਂ ਪਿਓ ਪੁੱਤ ਦੀ ਉਂਗਲ ਫੜ ਕੇ ਰਸਤੇ 'ਚ ਆਫਤਾਂ ਤੋਂ ਬਚਾਉਂਦਾ ਹੈ, ਅਤੇ ਮੇਰਾ ਗੁਰੂ ਸਿੱਖ ਦੀ ਉਂਗਲ ਫੜ ਕੇ ਜਮਦੂਤਾਂ ਤੋਂ ਵੀ ਬਚਾ ਲੈਂਦਾ ਹੈ, ਲਗਾ ਲੈਂਦਾ ਹੈ। ਸੋ ਸਤਿਗੁਰ ਮੇਰਾ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਿੜਾਈ। ਆਖੋ ਵਾਹਿਗੁਰੂ। ਬੋਲੋਗੇ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਉਂਗਲ ਜੇ ਫੜ ਲਈ। ਆਖੋ ਵਾਹਿਗੁਰੂ। ਜਿੱਥੇ ਕਿੱਥੇ ਮੈਨੂੰ ਲੈ ਛਿੜਾਈ, ਫਿਰ
ਉੱਥੇ ਹੱਥ ਨਾ ਪੜੇ, ਕੂਕ ਨਾ ਸੁਣੇ ਪੁਕਾਰ।
ਕਿੱਥੇ?
ਉਂਚੇ ਰਾਖੇ ਬਾਪ ਨਾ ਮਾਈ
ਨਹੀਂ ਪਹੁੰਚਣੇ,
ਉਂਚੇ ਰਾਖੇ ਮਿੱਤਰ ਨਾ ਭਾਈ ਇਹ ਵੀ ਨਹੀਂ ਪਹੁੰਚਣੇ। ਉੱਥੇ ਹੱਥ ਨਾ ਪੜੇ, ਕੂਕ ਨਾ ਸੁਣੇ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ। ਇੱਕੋ ਹੀ ਹੈ
ਜਿਹੜਾ ਪਹੁੰਚ ਜਾਏਗਾ। ਆਖੋ ਵਾਹਿਗੁਰੂ। ਅਤੇ ਆਓ ਫਿਰ ਮੰਗੀਏ ਹੱਥ ਜੋੜ ਕੇ, ਹੁਣ ਸਾਰੇ ਮੰਗ ਲੈਣਾ, ਜਿਹਨਾਂ ਕੋਲ ਰਹਿਣਾ ਉਸ ਕੋਲ ਮੰਗੀਏ। ਕੀ ਕਹਿੰਦੇ ਨੇ?
ਮੰਗੋ ਰਾਮ ਤੇ ਇੱਕ ਦਾਨ, ਮੰਗੋ ਰਾਮ ਤੇ ਇੱਕ ਦਾਨ,
ਅਰੇ ਬੋਲੋ ਕੋਈ ਰਸਤਾ ਖਾਲੀ ਨਜ਼ਰ। ਵਾਰੀ ਵਾਰੀ ਫਿਰ ਵੀਰ ਫਿਰ ਪੈਣਾ
स्वस्थ व्यवस्था हर की सेवा स्वस्थ व्यवस्था हर
Thank you. ਜੇ ਲੋੜੈ ਚੰਗਾ ਆਪਣਾ ਕਿਰਪੁੰਨੀ ਸਦਾਈਐ ਜੇ ਦਰਬਾਣਾ ਪਰ ਹਰੇ ਚਰਵੇਸ ਕਰਦੀ ਆਈਐ
ਖੋਰ ਹੈ ਨਪੜੀ ਪਾਈਐ ਖੋਰ ਹੈ ਨਪੜੀਐ ਇਤਨੀ ਸੇਵਾ ਪ੍ਰਵਾਨ ਕਰਨਾ ਪਿੱਤਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਅਨੇਕਾਂ ਤੁੱਟੀਆਂ ਹੋਣਗੀਆਂ ਬਖਸ਼ ਕਹਿਣ ਕੱਲ੍ਹ ਦਰਸ਼ ਦੀ ਖਾਜ ਵੀ ਹੋਰ ਹੈ ਕਈ ਗੁਰੂ ਪਿਆਰੇ ਮਾਇਆ ਪੀਟ ਕਰ ਲੈਣ ਨਾਮ ਦਾਨ ਬਖਸ਼ੇ ਜਿੱਥੇ ਲੋਕ ਸਮਝਣਾ ਮਾਇਆ ਵਰਤ ਲੈਣ ਆਓ ਫਿਰ ਮੈਂ ਬੇਨਤੀ ਕਰਾਂਗਾ ਗੁਰੂ ਦੀਖਿਆ ਲਓ ਗੁਰੂ ਵਾਲੇ ਬਣੋ ਆਓ ਆਨੰਦ ਸਾਹਿਬ ਜੀ ਦਾ ਪਾਠ ਅਤੇ ਸਮਾਪਤੀ ਰਾਮ ਕਲੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਸਤਿਗੁਰੂ ਨਾ ਪਾਇਆ
ਸਰਦਾ ਗੁਰਬਾਣ ਕੀਤਾ